ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਤੁਰ ਕਰਮ ਜਿਨਾ ਕਉ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਨਾ ਜਨਤਾ ਕਹਿ ਵਸ ਕਿਛ ਨਾਹੀ ਤੁਦ ਵੇਕੀ ਜਗਤ ਉਪਾਇਆ ਇਕਨਾ ਨੂੰ ਤੂੰ ਮੇਲ ਲੈ ਇਕ ਆਪਹੁ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਦ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਸਰਬ ਕਲਾ ਸਮਰੱਥ ਦਸ ਪਾਤਸ਼ਾਹੀਆਂ ਦੇ ਪ੍ਰਤੱਖ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਰਸਾਏ ਹੋਏ ਅਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਕਥਾ ਅਧੀਨ ਅੱਜ ਦੇ ਬਚਨ 469 ਅੰਗ ਉਪਰ ਵਾਰ ਆਸਾ ਵਿਚ ਸੁਭਾਏਮਾਨ ਹਨ। ਗੁਰੂ ਨਾਨਕ ਸਾਹਿਬ ਇਸ ਪੌੜੀ ਵਿਚ ਇਸ ਦੁਨੀਆਂ ਦੀ ਵੱਖਰੀ ਵੱਖਰੀ ਪੈਦਾਇਸ਼ ਦੀ ਵਿਆਖਿਆ ਕਰਦੇ ਹਨ।
ਪੌੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿੰਨੀ ਖਸਮ ਤੇ ਆਇਆ।
ਇਕ ਸਵਾਲ ਮਹਾਰਾਜ ਜੀ ਨੂੰ ਕੀਤਾ ਹੈ ਕਿ ਸੱਚੇ ਪਾਤਸ਼ਾਹ ਜੀ ਨਾਮ ਦਾ ਖਜ਼ਾਨਾ ਇਹ ਹੈ ਤੇ ਬੜਾ ਹੀ ਵੱਡਾ ਅਮੁੱਲ ਹੈ, ਪਰ ਸਾਰੇ ਬੰਦੇ ਇਹਨੂੰ ਨਹੀਂ ਜਪਦੇ। ਕੁਝ ਜਪਦੇ ਨੇ, ਕੁਝ ਨਹੀਂ ਜਪਦੇ, ਕੁਝ ਧਿਆਉਂਦੇ ਨੇ, ਕੁਝ ਨਹੀਂ ਧਿਆਉਂਦੇ। ਤੇ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਨੇ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਥੋੜੇ ਥੋੜੇ ਫਰਕ ਨਾਲ ਹਰ ਇਕ ਜੀਵ ਪੈਦਾ ਕੀਤਾ ਹੈ। ਕਿਸੇ ਦਾ ਸੁਭਾਅ ਕਿਵੇਂ ਦਾ, ਜਿਵੇਂ ਆਪਾਂ ਸਾਧ ਸੰਗਤ ਜੀ ਹੱਥ ਦੇ ਅੰਗੂਠਾ ਜਿਹੜਾ ਹੈ ਇਹ ਸਾਰਿਆਂ ਦਾ ਇਕ ਦੂਜੇ ਨਾਲ ਨਹੀਂ ਰਲਦਾ। ਇਥੋਂ ਤੱਕ ਬਈ ਰੁੱਖ ਕਿੰਨੇ ਨੇ, ਸਾਰਿਆਂ ਰੁੱਖਾਂ ਦੇ ਪੱਤੇ ਇਕ ਦੂਜੇ ਨਾਲ ਨਹੀਂ ਮਿਲਦੇ। ਇਹ ਉਹਦੀ ਕਲਾ ਹੈ, ਇਹ ਉਹਦੀ ਕੁਦਰਤ ਹੈ, ਬੇਅੰਤਤਾ ਹੈ ਕਿ ਉਹਨੇ ਵੇਖੀ ਵੱਖਰਾ ਵੱਖਰਾ ਪੈਦਾ ਕੀਤਾ ਹੈ। ਤੇ ਕਈ ਐਸੇ ਨੇ ਜਿਨ੍ਹਾਂ ਨੂੰ ਧੁਰੋਂ ਹੀ ਕਰਮ ਬਖਸ਼ਿਸ਼ ਦੇ ਨਾਲ ਅੰਦਰ ਜਿਨ੍ਹਾਂ ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਜਿਨ੍ਹਾਂ ਦੇ ਅੰਦਰ ਧੁਰੋਂ ਹੀ ਇਹ ਭਾਗ ਲਿਖ ਦਿੱਤੇ ਨੇ, ਉਨ੍ਹਾਂ ਨੇ ਹੀ ਉਸ ਲਿਖੇ ਹੋਏ ਭਾਗਾਂ ਦੇ ਮੁਤਾਬਕ ਪਰਮੇਸ਼ਰ ਵਾਹਿਗੁਰੂ ਜੀ ਨੂੰ ਧਿਆਇਆ ਹੈ, ਸਿਮਰਨ ਕੀਤਾ ਹੈ।
ਇਨਾ ਜਨਤਾ ਕਹਿ ਵਸ ਕਿਛ ਨਾਹੀ ਤੁਧ ਵੇਖੀ ਜਗਤ ਉਪਾਇਆ।
ਇਕ ਪੱਖੋਂ ਵੇਖੀਏ ਤੇ ਇਨਾ ਜਨਤਾ ਦੇ ਵਸ ਵਿਚ ਕੁਝ ਨਹੀਂ, ਉਹ ਪੱਖ ਵੱਖਰਾ ਹੈ। ਜੀਵ ਕੋਟੀ ਦੇ ਵਿਚ ਆ ਕੇ ਉਸ ਪੋਜੀਸ਼ਨ ਵਿਚ ਆ ਕੇ ਜੀਵ ਦੀ ਜਿੰਮੇਵਾਰੀ ਹੈ, ਉਹਨੇ ਹਮੇਸ਼ਾ ਚੰਗਿਆਈ ਦੇ ਰਸਤੇ ਤੇ ਤੁਰਨ ਦੀ ਕੋਸ਼ਿਸ਼ ਕਰਨੀ ਹੈ। ਪਰ ਜੇ ਕਈ ਵਾਰੀ ਯਤਨ ਕਰਦਿਆਂ ਵੀ ਮਨੁੱਖ ਨਹੀਂ ਤੁਰ ਸਕਦਾ ਤੇ ਇਹਦਾ ਮਤਲਬ ਉਹਦੀ ਲਾਈਨ ਪਰਮੇਸ਼ਰ ਨੇ ਥੋੜੀ ਜੀ ਅਲੱਗ ਲਿਖ ਦਿੱਤੀ ਹੈ। ਉਹ ਕੁਝ ਪਰਸੈਂਟ ਹੀ ਬੁਰਿਆਈ ਹੈ ਜਿਹੜੀ ਉਹਨੇ ਕਰਨੀ ਹੈ, ਪਰ ਇਹ ਨਹੀਂ ਕਿ ਬੁਰਿਆਈਆਂ ਦਾ ਗੜ੍ਹ ਬਣ ਜਾਏ। ਇਸ ਕਰਕੇ ਇਹਨਾਂ ਜਨਤਾ ਦੇ ਵਸ ਵਿਚ ਕੁਝ ਵੀ ਨਹੀਂ। ਉਦ ਵੇਕੀ ਵੇਕੀ ਮੈਨੇ ਅਲੱਗ ਅਲੱਗ ਵੱਖਰੀ ਵੱਖਰੀ ਸੁਭਾਅ ਦਾ ਵੱਖਰਾ ਵੱਖਰਾ ਇਹ ਜਗਤ ਪੈਦਾ ਕੀਤਾ ਹੈ।
ਇਕ ਨਾ ਨੂੰ ਤੂੰ ਮੇਲ ਲੈ ਇਕ ਆਪਹੋ ਤੁਧ ਖਵਾਇਆ।
ਇਕ ਨਾ ਨੂੰ ਤੂੰ ਆਪਣੇ ਨਾਲ ਮਿਲਾ ਲੈਣਾ ਤੇ ਇਕ ਨਾ ਨੂੰ ਦੂਰ ਕਰ ਦੇਣਾ, ਖੁਆਰ ਕਰ ਦੇਣਾ, ਪਾਸੇ ਕਰ ਦਿੰਦਾ ਹੈ।
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ ਬੁਝਾਇਆ।
ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਜਾਣਿਆ ਹੈ ਜਿਥੇ ਜਿਸ ਸਰੀਰ ਦੇ ਵਿਚ ਜਿਸ ਅਵਸਥਾ ਵਿਚ ਤੁਸੀਂ ਆਪ ਕਿਰਪਾ ਕਰਕੇ ਬੁਝਾਇਆ ਹੈ, ਰਹਿਮਤਾਂ ਵਰਤਾ ਦਿੱਤੀਆਂ ਹਨ।
ਸਹਿਜੇ ਹੀ ਸੱਚ ਸਮਾਇਆ,
ਸਹਿਜ ਅਵਸਥਾ ਵਿਚ ਅਡੋਲ ਹੋ ਕੇ ਹੀ ਸੱਚ ਵਿਚ ਗੁਰਸਿੱਖ ਦੀ ਸੁਰਤੀ ਸ਼ਬਦ ਵਿਚ ਸਮਾਈ ਹੈ।
ਪਰਲੋਕ ਮਹੱਲਾ ਪਹਿਲਾ।
ਪਰਲੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਸਲੋਕ ਫੁਰਮਾਨ ਕਰਦੇ ਹਨ।
ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ।
ਮਹਾਰਾਜ ਨੂੰ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਕਿ ਦੁੱਖ ਇਹ ਸੰਸਾਰ ਦੇ ਵਿੱਚ ਦੁੱਖ ਤੇ ਸੁਖ ਦੋਵੇਂ ਹਨ ਤੇ ਸੰਸਾਰ ਦੇ ਵਿੱਚ ਕਿਹੜਾ ਤਰੀਕਾ ਹੈ ਪਰਮੇਸ਼ਰ ਨੂੰ ਮਿਲਣ ਦਾ? ਤਾਂ ਮਹਾਰਾਜ ਕਹਿੰਦੇ ਨੇ ਕਈ ਵਾਰੀ ਦੁੱਖ ਦਾਰੂ ਬਣ ਜਾਂਦਾ ਹੈ ਤੇ ਸੁਖ ਰੋਗ ਬਣ ਜਾਂਦਾ ਹੈ। ਭਾਵ ਸੁਖ ਵਿੱਚ ਬੰਦਾ ਆਲਸੀ ਹੋ ਜਾਂਦਾ ਹੈ ਤੇ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ ਤੇ ਦੁੱਖ ਵਿੱਚ ਉਹਨੂੰ ਜਦੋਂ ਦੁੱਖ ਮਿਲਦਾ ਤੇ ਮਨ ਜਾਗ ਪੈਂਦਾ ਤੇ ਰੱਬ ਨੂੰ ਚੇਤੇ ਕਰਦਾ। ਫਿਰ ਕਿਸੇ ਨੇ ਪੁੱਛਿਆ ਮਹਾਰਾਜ ਇਹਦਾ ਮਤਲਬ ਤਾਂ ਇਹ ਹੋਇਆ ਵੀ ਰੱਬ ਨਾਲ ਜੁੜਨ ਵਾਸਤੇ ਪਹਿਲਾਂ ਦੁਖੀ ਹੋਣਾ ਪਏਗਾ। ਹਜ਼ੂਰ ਕਹਿੰਦੇ ਵੀ ਜ਼ਿਆਦਾਤਰ ਤਾਂ ਇਸ ਤਰ੍ਹਾਂ ਹੀ ਹੁੰਦਾ, ਪਰ ਕਈ ਥੋੜੇ ਜਿਹਾ ਸ਼ੌਕ ਵਾਲੇ ਹੁੰਦੇ ਨੇ, ਜੇ ਉਨ੍ਹਾਂ ਦੇ ਕੋਲ ਜਾਂ ਸੁਖ ਜੇ ਉਨ੍ਹਾਂ ਦੇ ਕੋਲ ਸੁਖ ਆ ਵੀ ਜਾਏ। ਵੈਸੇ ਆਮ ਤੌਰ ਤੇ ਇਹ ਹੀ ਚੱਲਦਾ ਵੀ ਦੁੱਖ ਦਾਰੂ ਬਣ ਜਾਂਦਾ, ਦੁੱਖ ਵਿਚ ਰੱਬ ਨੂੰ ਚੇਤੇ ਕਰਦਾ ਤੇ ਸੁਖ ਰੋਗ ਬਣ ਜਾਂਦਾ, ਭੁੱਲ ਜਾਂਦਾ ਹੈ। ਪਰ ਜੇ ਸੁਖ ਹੋਵੇ ਤੇ ਤਾਮ ਨਾ ਹੋਵੇ, ਤਾਮ ਮੈਨੇ ਪਕੜ ਤਮੋ ਗੁਣ, ਪਕੜ ਨਾ ਹੋਵੇ ਸੁਖ ਦੇ ਨਾਲ, ਸੁਖ ਸਾਰੇ ਕੋਲ ਹੋਣ, ਕੋਠੀਆਂ ਕਾਰਾਂ ਗੱਡੀਆਂ ਸਭ ਕੁਝ ਕੋਲ ਹੋਵੇ, ਜ਼ਮੀਨਾਂ ਜਾਇਦਾਦਾਂ ਖਾਣ ਪੀਣ ਦੀ ਕੋਈ ਕਮੀ ਨਹੀਂ, ਪਰ ਉਹਦੇ ਨਾਲ ਅਟੈਚਮੈਂਟ ਨਾ ਹੋਵੇ, ਉਹਦੇ ਨਾਲ ਬੱਝਾ ਨਾ ਹੋਵੇ, ਜਾਂ ਸੁਖ ਤਾਮ ਨਾ ਹੋਈ। ਤੀਜੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਵੀ ਕੁਝ ਵਿਰਲੇ ਮਨੁੱਖ ਹਨ ਜਿਹੜੇ ਸੁਖ ਦੇ ਵਿਚ ਹੁੰਦਿਆਂ ਸੁਖ ਦੀ ਪਕੜ ਵਿਚ ਨਹੀਂ ਆਉਂਦੇ ਤੇ ਉਹ ਸਾਧ ਸੰਗਤ ਜੀ ਉਹ ਵੀ ਸਿਮਰਨ ਕਰ ਲੈਂਦੇ ਹਨ।
ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ।
ਉਹ ਇਹ ਮੰਨ ਲੈਂਦੇ ਹਨ ਕਿ ਸੱਚੇ ਪਾਤਸ਼ਾਹ ਸਭ ਕੁਝ ਦਾ ਕਰਤਾ ਤੂੰ ਹੀ ਹੈ, ਮੈਂ ਕੁਝ ਨਹੀਂ ਕਰ ਸਕਦਾ, ਨਾ ਮੇਰੇ ਤੋਂ ਸਿਮਰਨ ਹੁੰਦਾ ਨਾ ਸੇਵਾ ਹੁੰਦੀ ਹੈ, ਤੂੰ ਹੀ ਕਾਰਨ ਬਣਾਉਂਦਾ ਤੇ ਸਿਮਰਨ ਕਰ ਲਈਦਾ, ਜੋ ਮੈਂ ਕਰਨਾ ਮੇਰੇ ਕੀਤਿਆਂ ਕੁਝ ਵੀ ਨਹੀਂ ਹੁੰਦਾ।
ਬਲਿਹਾਰੀ ਕੁਦਰਤ ਵਸਿਆ।
ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਨੇ ਕੁਰਬਾਨ ਹਾਂ ਤੇਰੇ ਤੋਂ ਵਾਹਿਗੁਰੂ, ਤੂੰ ਆਪਣੀ ਬਣਾਈ ਹੋਈ ਕੁਦਰਤ ਦੇ ਵਿਚ ਹੀ ਵਸਿਆ ਹੋਇਆ, ਕੁਦਰਤ ਦੇ ਵਿਚ ਵਸਿਆ, ਕੁਦਰਤ ਪਰਮਾਤਮਾ ਨਹੀਂ ਹੈ, ਕੁਦਰਤ ਉਹਦੀ ਸਾਜੀ ਹੋਈ ਵਸਤੂ ਹੈ ਤੇ ਉਸ ਵਸਤੂ ਦੇ ਵਿਚ ਉਹਦਾ ਨਿਵਾਸ ਹੈ, ਤੁਹਾਡੇ ਤੋਂ ਕੁਰਬਾਨ ਜਾਂਦੇ ਹਾਂ।
ਤੇਰਾ ਅੰਤ ਨਾ ਜਾਈ ਲਖਿਆ।
ਇਸ ਤੇਰੀ ਗੱਲ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਵੀ ਤੂੰ ਕਿਵੇਂ ਕੁਦਰਤ ਦੇ ਵਿਚ ਵਸਿਆ ਹੋਇਆ। ਰਹਾਉ ਦਾ ਵਿਸ਼ਰਾਮ ਦੇਖ ਕੇ ਕਹਿੰਦੇ ਹਨ
ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ।
ਕੁਦਰਤ ਵਿਚ ਕਿਵੇਂ ਵਸਿਆ ਹੋਇਆ ਉਹ ਵੀ ਦੱਸਦੇ ਹਨ। ਕਹਿੰਦੇ ਜਾਤ, ਜਾਤ ਮੈਨੇ ਮਨੁੱਖ ਦੇ ਮਨੁੱਖ, ਇਸਤਰੀ, ਪਸ਼ੂ, ਪੰਛੀ, ਕੀੜੇ ਮਕੌੜੇ ਆਦਿਕ, ਇਹਨੂੰ ਜਾਤ ਕਹਿੰਦੇ ਨੇ। ਇਨ੍ਹਾਂ ਸਾਰੀ ਤਰ੍ਹਾਂ ਦੀਆਂ ਜਾਤੀਆਂ ਦੇ ਵਿਚ ਜਾਤ ਮੈਂ ਜੋਤ, ਜੋਤ ਬਣ ਕੇ ਤੂੰ ਟਿਕਿਆ ਹੋਇਆ ਸਾਰਿਆਂ ਦੇ ਵਿਚ। ਜੋਤ ਮੈਂ ਜਾਤਾ, ਜਾਤਾ ਮੈਨੇ ਪਹਿਚਾਨਿਆ, ਜਿਨ੍ਹਾਂ ਦੀ ਅੱਖ ਖੁੱਲੀ ਹੈ ਉਨ੍ਹਾਂ ਨੇ ਸਾਰੇ ਸਰੀਰਾਂ ਦੇ ਵਿਚ ਪਸਰ ਰਹੀ ਜੋਤ ਨੂੰ ਵੇਖ ਲਿਆ, ਦੀਦਾਰ ਕਰ ਰਹੇ ਨੇ। ਅਕਲ ਕਲਾ ਭਰਪੂਰ ਰਿਹਾ, ਤੂੰ ਐਸੀ ਅਕਲ ਕਲਾ ਧਾਰਨ ਕਰਕੇ, ਭਾਵ ਜਿਹਦੇ ਵਿਚ ਕਲਯੁਗ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਐਸੀ ਕਲਾ ਧਾਰਨ ਕਰਕੇ ਭਰਪੂਰ ਸਾਰਿਆਂ ਵਿਚ ਵਸਿਆ ਹੋਇਆ ਹੈ।
ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ।
ਤੂੰ ਸੱਚਾ ਸਾਹਿਬ ਹੈ, ਸਦਾ ਕਾਇਮ ਰਹਿਣ ਵਾਲਾ, ਤੇਰੀ ਸਿਫਤ ਬੜੀ ਸੋਹਣੀ ਹੈ, ਸੁੰਦਰ ਹੈ, ਆਨੰਦ ਆਉਂਦਾ ਉਹਨੂੰ ਕਰਨ ਦੇ ਨਾਲ। ਜਿਨ੍ਹਾਂ ਨੇ ਤੇਰੀ ਸਿਫਤ ਕੀਤੀ ਹੈ, ਬੰਦਗੀ ਕੀਤੀ ਹੈ, ਪਾਰ ਪਿਆ, ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹਨ ਜੀ।
ਕਹੋ ਨਾਨਕ ਕਰਤੇ ਕੀਆ ਬਾਤਾ, ਜੋ ਕਿਛ ਕਰਨਾ ਸੋ ਕਰ ਰਿਹਾ।
ਇਸ ਕਰਕੇ ਇਹ ਨਾਨਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਕਰਤੇ ਵਾਹਿਗੁਰੂ ਦੀਆਂ ਬਾਤਾਂ ਕਰਿਆ ਕਰ, ਉਹਦੀ ਸਿਫਤ ਕਰਿਆ ਕਰ, ਉਹਦੀ ਬਾਣੀ ਪੜਿਆ ਕਰ, ਉਹ ਜੋ ਕੁਝ ਕਰਨਾ ਚਾਹੁੰਦਾ ਹੈ ਕਰ ਰਿਹਾ ਹੈ।
ਮਹੱਲਾ ਦੂਜਾ।
ਦੂਸਰੇ ਗੁਰਦੇਵ ਜੀ ਫਰਮਾਉਂਦੇ ਹਨ
ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ।
ਇਹਦੇ ਵਿਚ ਸੰਸਾਰ ਦੇ ਅੰਦਰ ਜਿਹੜਾ ਬ੍ਰਾਹਮਣ ਸੀ ਉਹਦੇ ਵੱਲੋਂ ਕੀਤੀ ਹੋਈ ਵੰਡ ਦੇ ਮੁਤਾਬਕ ਦੁਨੀਆਂ ਦੇ ਲੋਕਾਂ ਦੇ ਇਹ ਭੇਦ ਦੱਸ ਰਹੇ ਨੇ ਵੀ ਇਹ ਕਿੰਨੀ ਪ੍ਰਕਾਰ ਦੇ ਨੇ? ਚਾਰ ਤਰ੍ਹਾਂ ਦੇ ਨੇ, ਯੋਗੀ ਨੇ, ਬ੍ਰਾਹਮਣ ਨੇ ਤੇ ਛੱਤਰੀ ਆਦਿਕ ਨੇ, ਇਹ ਸਾਰੇ ਹਨ ਸਾਧ ਸੰਗਤ ਜੀ, ਤੇ ਸੂਰਮੇ ਨੇ, ਖੱਤਰੀ ਨੇ। ਇਹ ਕੀ ਕਰਦੇ ਨੇ ਤੇ ਅਸਲ ਵਿਚ ਬੰਦੇ ਕੋਲ ਕੀ ਕਿਹੜਾ ਗੁਣ ਹੋਣਾ ਚਾਹੀਦਾ, ਇਹਦੇ ਬਾਰੇ ਬਚਨ ਕਰ ਰਹੇ ਨੇ ਮਹਾਰਾਜ ਗਰੀਬ ਨਿਵਾਜ ਜੀ। ਕਹਿਣ ਲੱਗੇ ਯੋਗੀਆਂ ਦਾ ਜਿਹੜਾ ਸਿਧਾਂਤ ਹੈ ਉਹ ਗਿਆਨ ਹੈ। ਯੋਗ ਸ਼ਬਦੰ ਗਿਆਨ ਸ਼ਬਦੰ, ਗਿਆਨ ਮੈਨੇ ਗਿਆਨ ਹਾਸਲ ਕਰਨਾ, ਧਿਆਨ ਲਾਉਣਾ, ਜਿਹੜਾ ਇਹਨਾਂ ਦੇ ਵਿਚ ਰਿਧੀਆਂ ਸਿੱਧੀਆਂ ਦੇ ਵਿਚ ਪਰਮੇਸ਼ਰ ਦਾ ਧਿਆਨ ਕਰਨਾ, ਇਹ ਯੋਗੀਆਂ ਦਾ ਧਰਮ ਹੈ, ਉਨ੍ਹਾਂ ਦਾ ਧਰਮ ਹੈ। ਤੇ ਵੇਦ ਸ਼ਬਦੰ ਬ੍ਰਾਹਮਣ ਹੈ, ਬ੍ਰਾਹਮਣਾਂ ਦਾ ਧਰਮ ਹੈ ਵੀ ਵੇਦ ਪੜ੍ਹਨੇ। ਗਰੀਬ ਨਿਵਾਜ ਜੀ ਅੱਗੇ ਫਰਮਾਉਂਦੇ ਹਨ,
ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ ਪਰਾਕ੍ਰਿਤ ਹੈ।
ਇਸ ਵੰਡ ਦੇ ਮੁਤਾਬਕ ਖੱਤਰੀਆਂ ਦਾ ਜਿਹੜਾ ਧਰਮ ਹੈ ਉਹ ਸੂਰਮੇ ਹੋਣਾ, ਉਹ ਸੂਰਮੇ ਨੇ। ਤੇ ਜਿਹੜੇ ਸ਼ੂਦਰ ਹਨ, ਯਾਨੀ ਕਿ ਉਨ੍ਹਾਂ ਦਾ ਧਰਮ ਮੰਨਿਆ ਜਾਂਦਾ ਹੈ, ਇਹ ਵੰਡ ਕੀਤੀ ਗਈ ਪਰਾਕ੍ਰਿਤ ਹੈ, ਦੂਜਿਆਂ ਦਾ ਕੰਮ ਕਰਨਾ, ਦੂਜਿਆਂ ਦੇ ਕੋਲ ਜਾ ਕੇ ਕੰਮ ਕਰਨਾ, ਇਹ ਉਨ੍ਹਾਂ ਦਾ ਧਰਮ ਮੰਨਿਆ ਗਿਆ ਹੈ।
ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਓ,
ਜੇ ਕੋਈ ਇਸ ਭੇਦ ਨੂੰ ਲੱਭ ਲਏ ਵੀ ਇਹ ਸਾਰੇ ਧਰਮ ਜਿਹੜੇ ਸਾਰੇ ਸਿਧਾਂਤ ਨੇ ਇਕੋ ਬੰਦੇ ਵਿਚ ਇਕੋ ਵਾਰੀ ਇਕੱਠੇ ਵੀ ਹੋ ਸਕਦੇ ਨੇ ਇਕੋ ਟਾਈਮ ਤੇ, ਜਿਵੇਂ ਖਾਲਸਾ ਪੈਦਾ ਕੀਤਾ ਗੁਰੂ ਸਾਹਿਬ ਨੇ, ਉਨ੍ਹਾਂ ਨੇ ਕਿਹਾ ਮੇਰਾ ਖਾਲਸਾ ਗਿਆਨਵਾਨ ਵੀ ਹੋਵੇਗਾ, ਇਹਦੇ ਕੋਲ ਗਿਆਨ ਵੀ ਹੋਵੇਗਾ, ਇਸ ਕਰਕੇ ਇਹ ਗਿਆਨਵਾਨ ਵੀ, ਇਹ ਜੋਗੀ ਵੀ ਹੋਵੇਗਾ, ਜੁੜਿਆ ਹੋਵੇਗਾ ਪਰਮੇਸ਼ਰ ਦੇ ਨਾਲ, ਇਹ ਸੂਰਮਾ ਵੀ ਹੋਵੇਗਾ, ਤੇ ਇਹ ਜਿਹੜਾ ਸੇਵਾਦਾਰ ਵੀ ਹੋਵੇਗਾ, ਆਪਣਾ ਕੰਮ ਆਪ ਕਰੇਗਾ, ਦੂਜਿਆਂ ਦਾ ਵੀ ਕੰਮ ਕਰ ਸਕੇਗਾ, ਇਹ ਸਾਰੇ ਗੁਣ। ਜੇ ਸਰਬ ਸ਼ਬਦੰ ਏਕ ਸ਼ਬਦੰ, ਇਕੋ ਹੀ ਮਨੁੱਖ ਨੂੰ ਸਾਰੇ ਗੁਣ ਦਿੱਤੇ ਸਨ, ਇਹ ਵੰਡਾਂ ਕਰ ਦਿੱਤੀਆਂ ਵੱਖਰੀਆਂ, ਜੇ ਕੋਈ ਇਸ ਭੇਦ ਨੂੰ ਜਾਣ ਲੈਂਦਾ ਹੈ।
ਨਾਨਕ ਪਾਕਾ ਦਾਸ ਹੈ ਸੋਈ ਨਿਰੰਜਨ ਦੇਓ,
ਸਾਹਿਬ ਕਹਿੰਦੇ ਅਸੀਂ ਉਨ੍ਹਾਂ ਦੇ ਦਾਸ ਹਾਂ, ਭਾਵ ਸਿੱਖ ਬੇਨਤੀ ਕਰਦਾ ਹੈ ਜਿਹੜੇ ਇਸ ਤਰ੍ਹਾਂ ਦੇ ਨਿਰੰਜਨ, ਉਹ ਨਿਰੰਜਨ ਦੇਓ, ਉਹ ਪਰਮਾਤਮਾ ਨਿਰੰਜਨ ਦਾ ਰੂਪ ਹੀ ਹੈ, ਉਹ ਮਨੁੱਖ ਜਿਹਦੇ ਵਿਚ ਚਾਰੇ ਗੁਣ ਇਕੱਠੇ ਹਨ, ਉਹ ਦੇਵ ਰੂਪ ਹੈ, ਪ੍ਰਕਾਸ਼ ਰੂਪ ਨਿਰੰਜਨ ਪਰਮਾਤਮਾ ਪਰਮੇਸ਼ਰ ਦਾ ਸਰੂਪ ਹੈ ਜੀ।
ਮਹੱਲਾ ਦੂਜਾ,
ਦੂਜੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ।
ਗਰੀਬ ਨਿਵਾਜ ਜੀ ਕਹਿਣ ਲੱਗੇ ਏਕ ਕ੍ਰਿਸ਼ਨੰ, ਕ੍ਰਿਸ਼ਨੰ ਦਾ ਮਤਲਬ ਇੱਥੇ ਪਰਮਾਤਮਾ ਹੈ, ਇੱਥੇ ਕ੍ਰਿਸ਼ਨ ਅਵਤਾਰ ਨਹੀਂ ਹੈ, ਏਕ ਕ੍ਰਿਸ਼ਨੰ, ਕ੍ਰਿਸ਼ਨੰ ਮੈਨੇ ਕ੍ਰਿਸ਼, ਕ੍ਰਿਸ਼ ਮੈਨੇ ਖਿੱਚ ਤੇ ਨਾ ਮੈਨੇ ਨਾ, ਜਿਹਨੂੰ ਖਿੱਚ ਨਾ ਕੋਈ ਸਕੇ ਆਪਣੇ ਵੱਲ, ਇਹ ਪਰਮਾਤਮਾ ਕ੍ਰਿਸ਼ਨ ਹੈ। ਤੇ ਸਰਬ ਦੇਵਾ, ਸਾਰੇ ਜਿਹੜੇ ਦੇਵਤੇ ਹਨ, ਦੇਵ ਦੇਵਾ ਤਾਂ ਆਤਮਾ, ਜਿੰਨੇ ਮਨੁੱਖ ਹਨ ਇਨ੍ਹਾਂ ਦੇ ਵਿਚ ਜਿੰਨੀਆਂ ਆਤਮਾਵਾਂ ਹਨ, ਇਹ ਦੇਵਤੇ ਦਾ ਸਰੂਪ ਹਨ, ਇਹ ਸਾਰੇ ਉਹਦਾ ਉਸ ਚਾਨਣ ਦੇ ਵਿਚੋਂ ਨਿਕਲੇ ਹੋਏ ਪ੍ਰਕਾਸ਼ ਰੂਪ ਹਨ।
ਆਤਮਾ ਵਾਸਦੇਵਸ ਜੇ ਕੋ ਜਾਣੈ ਭੇਓ,
ਤੇ ਆਤਮਾ ਹੀ ਵਾਸਦੇਵ ਅਸਿਆ ਪਰਮੇਸ਼ਰ ਦਾ ਰੂਪ ਹੈ, ਪਰਮੇਸ਼ਰ ਦਾ ਰੂਪ ਵਾਸਦੇਵ ਪਰਮੇਸ਼ਰ, ਜੇ ਕੋ ਜਾਣੈ ਭੇਓ, ਇਹ ਪਰਮੇਸ਼ਰ ਦੇ ਵੱਖਰੇ ਵੱਖਰੇ ਨਾਮ ਹਨ, ਜੇ ਕੋਈ ਇਸ ਭੇਦ ਨੂੰ ਜਾਣ ਲੈਂਦਾ ਹੈ ਜੀ।
ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਓ,
ਗਰੀਬ ਨਿਵਾਜ ਜੀ ਕਹਿੰਦੇ ਨੇ ਮੈਂ ਉਹਦਾ ਦਾਸ ਹਾਂ ਤੇ ਉਹ ਨਿਰੰਜਨ ਪਰਮੇਸ਼ਰ ਦੇਵਤਾ ਪ੍ਰਕਾਸ਼ ਰੂਪ ਪਰਮਾਤਮਾ ਦਾ ਹੀ ਸਰੂਪ ਹੈ ਐਸਾ ਮਨੁੱਖ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਸਲੋਕ ਫਰਮਾਉਂਦੇ ਹਨ,
ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ,
ਮਹਾਰਾਜ ਗਰੀਬ ਨਿਵਾਜ ਜੀ ਕਹਿੰਦੇ ਨੇ ਕਿ ਜਿਵੇਂ ਪਾਣੀ ਨੂੰ ਇਕ ਥਾਂ ਤੇ ਬੰਨ ਕੇ ਰੱਖਣਾ ਪਵੇ, ਭਾਵ ਉਹਨੂੰ ਇਕ ਥਾਂ ਤੇ ਟਿਕਾਉਣਾ ਪਵੇ, ਤੇ ਕੁੰਭ ਦੀ ਲੋੜ ਪੈਂਦੀ ਹੈ, ਘੜੇ ਦੀ ਲੋੜ ਪੈਂਦੀ ਹੈ। ਕੁੰਭੇ ਬੱਧਾ ਮਤਲਬ ਕੁੰਭ ਜਿਹੜਾ, ਘੜਾ ਜਿਹੜਾ ਪਾਣੀ ਨੂੰ ਇਕੱਠਾ ਕਰਕੇ ਰੱਖਦਾ, ਕੁੰਭ ਮੈਨੇ ਘੜਾ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਬਿਨਾਂ ਕੁੰਭ ਤੋਂ ਜਲ ਬਿਨ ਕੁੰਭ ਨਾ ਹੋਏ, ਭਾਵ ਜਿਹੜਾ ਬਿਨਾਂ ਘੜੇ ਤੋਂ ਪਾਣੀ ਨਹੀਂ ਕਿਤੇ ਟਿਕ ਸਕਦਾ।
ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ,
ਇਸੇ ਤਰ੍ਹਾਂ ਜਿਵੇਂ ਘੜੇ ਦਾ ਬੱਝਾ ਹੋਇਆ ਪਾਣੀ ਟਿਕਿਆ ਰਹਿੰਦਾ ਹੈ, ਇਕ ਥਾਂ ਤੇ ਡੁੱਲਦਾ ਨਹੀਂ, ਇਸ ਤਰ੍ਹਾਂ ਗਿਆਨ, ਗਿਆਨ ਮੈਨੇ ਹੋਸ਼, ਪਰਮੇਸ਼ਰ ਦਾ ਸਿਮਰਨ, ਉਹਦਾ ਬੱਝਾ ਹੋਇਆ ਮਨ ਟਿਕਦਾ ਗੁਰੂ ਦੇ ਦਿੱਤੇ ਹੋਏ ਗਿਆਨ ਦਾ, ਬੱਝਾ ਹੋਇਆ ਮਨ ਇੱਕ ਥਾਂ ਤੇ ਰਹਿ, ਇੱਕ ਥਾਂ ਤੇ ਟਿਕ ਜਾਂਦਾ ਹੈ, ਪਰ ਜਿਹੜਾ ਗਿਆਨ ਹੈ, ਜਿਹੜਾ ਸਿਮਰਨ ਹੈ, ਜਿਹੜਾ ਨਾਮ ਹੈ, ਉਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ।
ਪੌੜੀ ਪੜਿਆ ਹੋਵੇ ਗੁਨਹਿਗਾਰ ਤਾਂ ਓਮੀ ਸਾਧ ਨਾ ਮਾਰੀਐ।
ਇੱਥੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਪੜ੍ਹੇ ਤੇ ਅਨਪੜ੍ਹੇ ਦੀ ਗੱਲ ਕਰਦੇ ਨੇ ਕਿ ਜ਼ਰੂਰੀ ਨਹੀਂ ਕਿ ਇੱਕ ਬੰਦੇ ਨੂੰ ਪੜ੍ਹਾਈ ਆਉਂਦੀ ਹੋਵੇ ਤੇ ਉਹ ਪੜ੍ਹਾਈ ਦੇ ਨਾਲ ਚੰਗੀਆਂ ਚੰਗੀਆਂ ਗੱਲਾਂ ਜਾਣਦਾ ਹੋਵੇ ਤੇ ਕਰਦਾ ਹੋਵੇ ਗੁਨਾਹ ਪਾਪ ਤੇ ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਏਗਾ, ਤੇ ਦੂਸਰੇ ਪਾਸੇ ਉਹ ਜਿਹਨੂੰ ਊੜਾ ਵੀ ਨਹੀਂ ਕਹਿਣਾ ਆਉਂਦਾ, ਇੱਕ ਵੀ ਨਹੀਂ ਕਹਿਣਾ ਆਉਂਦਾ, ਉਹ ਜੇ ਗੁਨਾਹਗਾਰ ਨਹੀਂ ਹੈ ਭਾਵ ਚੰਗੇ ਕੰਮ ਕਰਦਾ ਔਰ ਨਾਮ ਜਪਦਾ, ਇਹਦਾ ਮਤਲਬ ਨਹੀਂ ਕਿ ਅਨਪੜ੍ਹ ਹੋਣ ਕਰਕੇ ਪਰਮੇਸ਼ਰ ਦੀ ਦਰਗਾਹ ਵਿਚ ਉਨ੍ਹਾਂ ਨੂੰ ਮਾਰਿਆ ਜਾਏਗਾ। ਪੜਿਆ ਹੋਵੇ ਗੁਨਾਹਗਾਰ, ਜੇ ਕੋਈ ਪੜਿਆ ਹੋਇਆ ਮਨੁੱਖ ਗੁਨਾਹ ਕਰੀ ਜਾਏ ਪਾਪ ਕਰੀ ਜਾਏ ਤਾਂ ਓਮੀ ਸਾਧ ਨਾ ਮਾਰੀਐ। ਓਮੀ ਮੈਨੇ ਕੇਵਲ ਜਿਹਨੂੰ ਓਮ ਕਹਿਣਾ ਹੀ ਆਉਂਦਾ, ਜਿਵੇਂ ਆਪਾਂ ਕਈ ਵਾਰੀ ਕਹਿ ਦਿੰਦੇ ਵੀ ਇਹ ਤਾਂ ਸਤਨਾਮ ਹੀ ਯੋਗ, ਇੱਕ ਆਮ ਭਾਸ਼ਾ ਬਣ ਜਾਂਦੀ ਵੀ ਇਹਨੂੰ ਹੋਰ ਨਹੀਂ ਕੁਝ ਆਉਂਦਾ। ਇਸ ਤਰ੍ਹਾਂ ਕਹਿੰਦੇ ਜੇ ਅਨਪੜ੍ਹ ਹੋ ਜਾਏ ਮਨੁੱਖ ਤੇ ਇਸ ਤਰ੍ਹਾਂ ਦਾ ਸਾਧੂ ਜਿਹੜਾ ਅਨਪੜ੍ਹ ਹੈ ਨਾਮ ਜਪਦਾ ਤਾਂ ਜ਼ਰੂਰੀ ਨਹੀਂ ਕਿ ਉਹਨੂੰ ਮਾਰਿਆ ਜਾਓ, ਅਨਪੜ੍ਹਿਆ ਵੀ ਪ੍ਰਵਾਨ ਹੋ ਜਾਂਦਾ ਹੈ ਤੇ ਪੜ੍ਹਿਆ ਹੋਇਆ ਪ੍ਰਵਾਨ ਨਹੀਂ ਹੁੰਦਾ।
ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਐ।
ਜਿਵੇਂ ਦੀ ਘਾਲਣਾ ਘਾਲੀ ਜਾਏ, ਜਿਵੇਂ ਦੇ ਕਰਮ ਕੀਤੇ ਜਾਣ ਤੇ ਗੁਰੂ ਦੇ ਹੁਕਮ ਤੇ ਤੁਰਿਆ ਜਾਏ ਉਵੇਂ ਦਾ ਹੀ ਨਾਮ ਪ੍ਰਚਲਿਤ ਹੋ ਜਾਂਦਾ ਹੈ ਜੀ।
ਐਸੀ ਕਲਾ ਨਾ ਖੇਡੀਐ ਜਿਤ ਦਰਗ ਹੈ ਗਇਆ ਹਾਰੀਐ।
ਇਸ ਕਰਕੇ ਇਸ ਤਰ੍ਹਾਂ ਦੀ ਕਲਾ, ਇਸ ਤਰ੍ਹਾਂ ਦੀ ਖੇਡ ਨਹੀਂ ਖੇਡਣੀ ਚਾਹੀਦੀ ਜਿਹਦੇ ਦੁਆਰਾ ਦਰਗਾਹ ਵਿਚ ਜਾ ਕੇ ਹਾਰ ਜਾਈਦਾ ਹੈ।
ਪੜਿਆ ਅਤੈ ਓਮੀਆ ਵਿਚਾਰ ਅੱਗੇ ਵਿਚਾਰੀਐ।
ਪੜਿਆ ਤੇ ਓਮੀਆਂ ਅਨਪੜ੍ਹ ਜਿਹੜਾ ਵਿਚਾਰ ਕੀਤੀ ਜਾਂਦੀ ਅੱਗੇ ਵੀ ਇਹਨਾਂ ਦੇ ਕਰਮ ਅਮਲ ਕਿਵੇਂ ਦੇ ਹਨ।
ਮੋਹੇ ਚੱਲੇ ਸੋ ਅੱਗੇ ਮਾਰੀਐ।
ਜਿਹੜੇ ਲੋਕ ਆਪਣੇ ਜੀਵਨ ਨੂੰ ਲੁਟਾ ਦਿੰਦੇ ਨੇ ਵਿਕਾਰਾਂ ਦੇ ਵਿਚ ਉਨ੍ਹਾਂ ਨੂੰ ਅੱਗੇ ਮਾਰ ਪੈਂਦੀ ਹੈ ਪਰਮੇਸ਼ਰ ਦੇ ਘਰੋਂ।
ਸਲੋਕ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਜੀ ਸਲੋਕ ਵਿਚ ਫਰਮਾਉਂਦੇ ਹਨ,
ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ।
ਗੁਰੂ ਨਾਨਕ ਸਾਹਿਬ ਨੇ ਇਹਦੇ ਵਿਚ ਚਾਰ ਯੁਗਾਂ ਦਾ ਜ਼ਿਕਰ ਕੀਤਾ ਹੈ ਤੇ ਚਾਰ ਪ੍ਰਕਾਰ ਦੇ ਯੁਗਾਂ ਵਿਚ ਕਿਵੇਂ ਬੰਦੇ ਦਾ ਸੁਭਾਅ ਤਬਦੀਲ ਹੁੰਦਾ ਹੈ, ਉਹਦੇ ਗੁਣਾਂ ਤੇ ਵਿਚ ਫਰਕ ਪੈ ਜਾਂਦਾ ਹੈ ਉਹ ਦੱਸਦੇ ਨੇ। ਸਰੀਰ ਦੀ ਸਾਰੀ ਗੱਲ ਦੱਸ ਰਹੇ ਨੇ। ਕਹਿੰਦੇ ਨਾਨਕ ਮੇਰ ਸਰੀਰ, ਮੇਰ ਮੈਨੇ ਮੇਰੂ ਪਰਬਤ ਵੱਡਾ, ਜਿਹੜਾ ਵੱਡਾ ਯਾਨੀ ਕਿ ਸ੍ਰੇਸ਼ਟ ਸਰੀਰ ਹੈ ਨਾ, ਇੱਕ ਰਥ, ਇਹਦੇ ਵਿਚ ਦੋ ਚੀਜ਼ਾਂ ਇਕੱਠੀਆਂ ਨੇ ਸਰੀਰ ਦੇ ਅੰਦਰ, ਇੱਕ ਸਰੀਰ ਰੂਪੀ ਰਥ ਹੈ, ਇੱਕ ਸਰੀਰ ਨੂੰ ਚਲਾਉਣ ਵਾਲਾ ਆਤਮਾ, ਉਹ ਅੱਗੋਂ ਕਈ ਰੂਪ ਧਾਰਨ ਕਰ ਜਾਂਦਾ, ਸੁਰਤੀ ਵੀ ਬਣ ਜਾਂਦਾ, ਬੁੱਧ ਵੀ ਬਣ ਜਾਂਦਾ, ਮਨ ਵੀ ਬਣ ਜਾਂਦਾ ਹੈ, ਤਾਂ ਉਹ ਚਲਾਉਂਦਾ ਹੈ ਸਰੀਰ ਨੂੰ। ਇੱਕ ਤਾਂ ਸਰੀਰ ਰੂਪੀ ਰਥ ਹੈ, ਇੱਕ ਰਥ ਇੱਕ ਰਥਵਾਓ, ਤੇ ਰਥ ਨੂੰ ਚਲਾਉਣ ਵਾਲਾ ਮਨ ਸਰੂਪ ਆਤਮਾ ਹੈ।
ਯੁਗ ਯੁਗ ਫੇਰ ਵਟਾਈ ਹੈ ਗਿਆਨੀ ਬੁਝ ਹੈ ਤਾਹੇ।
ਹਰ ਇੱਕ ਯੁਗ ਦੇ ਨਾਲ ਅਵਸਥਾ ਦੇ ਨਾਲ ਬਦਲਣ ਦੇ ਨਾਲ ਇਹ ਜਿਹੜਾ ਸਰੀਰ ਹੈ, ਇਹ ਰਥ ਹੈ, ਇਹ ਤੇ ਪੁਰਾਣਾ ਹੋ ਜਾਂਦਾ, ਇਹਨੂੰ ਤੇ ਫਿਰ ਸਿੱਟ ਦਿੱਤਾ ਜਾਂਦਾ। ਜਦੋਂ ਪਿਛਲਾ ਸਰੀਰ ਇਹ ਰਥ ਇੱਕ ਰਥ ਟੁੱਟ ਗਿਆ ਮਰ ਗਿਆ ਤਾਂ ਉਹਨੂੰ ਸਿੱਟ ਦਿੱਤਾ, ਤੇ ਜਿਹੜਾ ਦੂਜਾ ਰਥ ਹੈ ਸਾਧ ਸੰਗਤ ਜੀ ਦੂਜੀ ਅਵਸਥਾ ਦੇ ਵਿਚ ਜਿਹੜਾ ਮਨ ਹੈ ਆਤਮਾ ਸਰੂਪ ਹੈ ਉਹ ਭੇਸ ਵਟਾ ਲੈਂਦਾ, ਉਹਦੇ ਸੁਭਾਅ ਵਿਚ ਫਰਕ ਪੈ ਜਾਂਦਾ, ਜਾਂ ਵੈਸੇ ਨਾ ਵੀ ਸਰੀਰ ਪਹਿਲਾਂ ਟੁੱਟੇ ਤਾਂ ਸੁਭਾਅ ਵਿਚ ਫਰਕ ਪੈ ਜਾਂਦਾ। ਉਹ ਅੱਗੇ ਦੱਸਦੇ ਹਨ,
ਸਤਿਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾਹ।
ਸਤਿਯੁਗ ਦੇ ਵਿਚ ਆਮ ਤੌਰ ਤੇ ਜ਼ਿਆਦਾ ਮਨੁੱਖਾਂ ਦਾ ਰਥ ਜਿਹੜਾ ਨਾ ਉਹ ਸੰਤੋਖੀ ਸੀ, ਰਥ ਮੈਨੇ ਪਹਿਲੇ ਰਥ ਮੈਨੇ ਸਰੀਰ, ਉਹ ਸੰਤੋਖੀ ਸੀ, ਸੰਤੋਖ ਵਿਚ ਰਹਿੰਦਾ ਸੀ ਸਰੀਰ, ਨਾ ਬਹੁਤੇ ਖਾਣ ਦੀ ਲਾਲਸਾ, ਨਾ ਕੋਈ ਚਟਪਟੇ ਮਸਾਲੇ ਖਾਣ ਦੀ ਲਾਲਸਾ, ਨਾ ਬਹੁਤੇ ਭੋਗਾਂ ਦੀ ਲਾਲਸਾ, ਨਾ ਬਹੁਤੀ ਪਹਿਨਣ ਦੀ ਲਾਲਸਾ, ਨਾ ਵੱਡੇ ਮਕਾਨ ਬਣਾਉਣ ਦੀ, ਨਾ ਵੱਡੀਆਂ ਗੱਡੀਆਂ ਦੀ, ਇਹ ਲਾਲਸਾ ਨਹੀਂ ਸੀ, ਬਹੁਤੀ ਸੰਤੋਖੀ ਸੀ ਜੀਵਨ ਉਸ ਵੇਲੇ ਸਤਿਯੁਗ ਦੇ ਵਿਚ। ਤੇ ਹੁਣ ਵੀ ਜਿਹਦੇ ਜੀਵਨ ਵਿਚ ਸੰਤੋਖ ਆ ਜਾਂਦਾ ਹੈ ਉਹ ਮਨੁੱਖ ਸਤਿਯੁਗ ਦਾ ਨਿਵਾਸੀ ਹੋ ਜਾਂਦਾ ਹੈ, ਤੇ ਧਰਮ ਅੱਗੇ ਰਥਵਾਹ ਹੋ, ਤੇ ਧਰਮ ਉਸ ਸਰੀਰ ਨੂੰ ਸੰਤੋਖ ਰੂਪੀ ਸਰੀਰ ਨੂੰ ਧਰਮ ਚਲਾਉਂਦਾ, ਰਥਵਾਈ ਬਣ ਕੇ ਚਲਾਉਂਦਾ, ਭਾਵ ਰਥ ਚਲਾਉਣ ਵਾਲਾ ਧਰਮ ਬਣ ਜਾਂਦਾ ਹੈ।
ਰੇਤ ਰਥ ਜਤੈ ਕਾ ਜੋਰ ਅਗੈਰ ਅਥਵਾਹ।
ਫਿਰ ਤ੍ਰੇਤਾ ਯੁਗ ਉਸ ਜੀਵਨ ਵਿਚ ਆ ਗਿਆ ਸਮਝੋ, ਤੇ ਤ੍ਰੇਤੇ ਵਿਚ ਇਸ ਤਰ੍ਹਾਂ ਦਾ ਹਿਸਾਬ ਸੀ ਕਿ ਸਰੀਰ ਜਿਹੜੇ ਸਨ ਨਾ, ਲੋਕ ਜਤ ਬੜਾ ਰੱਖਦੇ ਸਨ, ਜਤੀ ਰਹਿੰਦੇ ਸਨ, ਧਰਮ ਸੀ, ਜਤ ਸੀ, ਇਹ ਨਹੀਂ ਸੀ ਕਿ ਜਿੱਧਰ ਮਰਜ਼ੀ ਤੁਰੇ ਫਿਰੋ। ਉਦੋਂ ਜਤ ਸੀ ਕਾਮ ਵਾਸ਼ਨਾ ਦਾ, ਹਰ ਇਕ ਪ੍ਰਕਾਰ ਦਾ, ਖਾਣ ਪੀਣ ਦੀ ਵੀ ਮਰਿਆਦਾ ਸੀ, ਭੋਗ ਦੀ ਵੀ ਮਰਿਆਦਾ ਸੀ, ਵੇਖਣ ਸੁਣਨ ਦੀ ਮਰਿਆਦਾ ਵਿਚ ਲੋਕ ਰਹਿੰਦੇ ਸਨ, ਜਤ ਮੈਨੇ ਮਰਿਆਦਾ। ਉਦੋਂ ਸਰੀਰ ਜਿਹੜੇ ਨੇ ਜਤ ਦੇ ਵਿਚ ਮਰਿਆਦਾ ਵਿਚ ਰਹਿੰਦੇ ਸਨ, ਜਿਹਦੇ ਕਰਕੇ ਸਰੀਰਾਂ ਵਿਚ ਜ਼ੋਰ ਜ਼ਿਆਦਾ ਸੀ ਤੇ ਜ਼ੋਰ ਉਨ੍ਹਾਂ ਦੇ ਸਰੀਰਾਂ ਨੂੰ, ਸ਼ਕਤੀ ਸਰੀਰ ਦੀ ਐਨਰਜੀ ਵੱਧ ਜਾਂਦੀ ਸੀ, ਉਹ ਜਿਹੜੀ ਚਲਾਉਂਦੀ ਸੀ ਸਰੀਰਾਂ ਨੂੰ।
ਦੁਆਪਰ ਰੱਥ ਤਪੈ ਕਾ ਸਤ ਅਗੈਰ ਅਥਵਾਹ।
ਦੁਆਪਰ ਜਦੋਂ ਆਇਆ ਤੇ ਉਦੋਂ ਸਰੀਰਾਂ ਦੇ ਉੱਤੇ ਜਿਹੜਾ ਤਪ ਦਾ ਬਹੁਤ ਪ੍ਰਭਾਵ ਪਿਆ, ਲੋਕ ਤਪੀ ਬਣੇ, ਕਈਆਂ ਨੇ ਤਪ ਕੀਤਾ, ਤਪ ਮੈਨੇ ਧੂਣੀਆਂ ਤਾ ਲੈਣੀਆਂ ਸਰੀਰ ਨੂੰ, ਤਪਣਾ ਕੋਈ ਬਰਫ਼ ਵਿਚ ਬਹਿ ਜਾਣਾ। ਤਾਂ ਉਸ ਵੇਲੇ ਫਿਰ ਸਤ ਉੱਚਾ ਆਚਰਨ, ਤਪ ਤਾਂ ਸਾਧਦੇ ਸਨ, ਸਤ ਮਹੀਨੇ ਵੀ ਵਿਕਾਰਾਂ ਤੋਂ ਜਿਹੜਾ ਫਰੀ ਹੈ ਜੀਵਨ, ਭਾਵ ਮੁਕਤ ਹੈ, ਕਿ ਤਪ ਕਰਕੇ ਸਾਡਾ ਜੀਵਨ ਜਿਹੜਾ ਵਿਕਾਰਾਂ ਤੇ ਪਾਪਾਂ ਤੋਂ ਬਚਿਆ ਰਵੇ। ਤਾਂ ਇਸ ਤਰ੍ਹਾਂ ਦਾ ਸਤ ਵਾਲਾ ਉੱਚਾ ਆਚਰਨ ਜਿਹੜਾ ਹੈ, ਉਹ ਜੀਵਨ ਨੂੰ ਰਥਵਾਈ ਬਣ ਕੇ ਚਲਾਉਂਦਾ ਸੀ।
ਕਲਯੁਗ ਰੱਥ ਅਗਨ ਕਾ ਕੂੜ ਅਗੈਰ ਅਥਵਾਹ।
ਪਰ ਜਿਹੜਾ ਕਲਯੁਗ ਦਾ ਸਮਾਂ ਜਿਵੇਂ ਹੁਣ ਚੱਲਦਾ ਪਿਆ ਕਹਿ ਲਈਏ, ਇਹ ਕਲਯੁਗ ਵਿਚ ਰੱਥ ਅਗਨ ਕਾ, ਇਹਦੇ ਵਿਚ ਰੱਥ ਮੈਨੇ ਸਰੀਰ ਅੱਗ ਦਾ ਬਣਿਆ ਹੋਇਆ ਚੋਵਾਂ ਪਾਸੇ, ਇਹਦੇ ਵਿਚ ਕੀ ਹੈ, ਇਹਦੇ ਵਿਚ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਚੋਵਾਂ ਪਾਸੇ, ਹਰ ਇਕ ਚੀਜ਼ ਦੀ ਅੱਗ ਲੱਗੀ, ਖਾਣ ਪੀਣ ਦੀ ਅੱਗ ਲੱਗੀ ਵੱਧ ਤੋਂ ਵੱਧ। ਹੁਣ ਤਾਂ ਪਤਾ ਨੀ ਲੱਗਦਾ ਵੀ ਚੀਜ਼ਾਂ ਕੀ ਨੇ, ਵੀ ਇਹਦਾ ਨਾਂ ਕੀ ਰੱਖੀਏ। ਕਿਤੇ ਤੁਸੀਂ ਚਲੇ ਜਾਓ ਕਿਸੇ ਵਿਆਹ ਸ਼ਾਦੀ ਤੇ, ਜੇ ਉਨ੍ਹਾਂ ਨੂੰ ਪੁੱਛ ਪੋ ਵੀ ਹੈ ਕੀ ਇਹ, 25-30 ਵਰਾਇਟੀਆਂ ਬਣਾਈਆਂ ਹੋਣਗੀਆਂ, ਉਹ ਕਹਿੰਦੇ ਵੀ ਨਾ ਕੋਈ ਨੀ, ਬਸ ਇਕ ਪਾਸੇ ਲੱਗ ਜਾਓ, ਖਾਈ ਜਾਓ। ਹੁਣ 25 ਦੇ ਵਿਚੋਂ ਜੇ ਇਕ ਇਕ ਚਮਚਾ ਵੀ ਤੁਸੀਂ ਲਵੋ ਤੇ ਉਹ ਬੰਦਾ ਖੋਤੇ ਨਾਲੋਂ ਘੱਟ ਕੀ ਰਹਿ ਗਿਆ, ਕੀ ਬਣੇਗਾ ਉਹਦਾ, ਇੰਨਾ ਖਾ ਖਾ ਕੇ ਉਹ ਬੰਦਾ ਭਜਨ ਕਰ ਲੇਗਾ, ਸਿਮਰਨ ਕਰੇਗਾ। ਤਾਂ ਇਸ ਤਰ੍ਹਾਂ ਹੁਣ ਜਿਹੜਾ ਸਰੀਰ ਨੂੰ ਖਾਣ ਦੀ ਅੱਗ ਲੱਗੀ ਹੋਈ ਏ, ਤੇ ਜੇਬਾ ਇੰਦਰੀ ਏਕ ਸਵਾਓ, ਤੇ ਫਿਰ ਖਾਣ ਦੀ ਅੱਗ ਲੱਗੀ, ਫਿਰ ਕਾਮ ਦੀ ਵੀ ਅੱਗ ਨਾਲ ਹੀ ਲੱਗ ਜਾਂਦੀ, ਦੋਵੇਂ ਚੀਜ਼ਾਂ ਇਕੱਠੀਆਂ ਨੇ, ਜ਼ੁਬਾਨ ਦਾ ਸਵਾਦ ਤੇ ਇੰਦਰੀ ਦਾ ਸਵਾਦ, ਕਾਮ ਦਾ ਸਵਾਦ ਇਕੱਠਾ ਹੀ ਏ। ਜੇ ਖਾਣਾ ਪੀਣਾ ਠੀਕ ਨਹੀਂ ਤੇ ਫਿਰ ਕਾਮੀ ਵੀ ਹੋਏਗਾ ਬੰਦਾ ਜ਼ਰੂਰ। ਇਸ ਕਰਕੇ ਜਿਹੜੇ ਨਾਮ ਜਪਣ ਵਾਲੇ ਨੇ, ਸਰੀਰ ਨੂੰ ਸੰਜਮ ਵਿਚ ਰੱਖਣ ਵਾਲੇ, ਆਪਣੇ ਖਾਣੇ ਪੀਣੇ ਨੂੰ ਸਾਦਾ ਰੱਖਦੇ, ਸਿੱਧਾ ਰੱਖਦੇ ਨੇ। ਤਾਂ ਕਲਯੁਗ ਦੇ ਵਿਚ ਹਰ ਪ੍ਰਕਾਰ ਦੀ ਮਾਇਆ ਇਕੱਠੀ ਕਰਨ ਦੀ, ਧਨ ਕਮਾਉਣ ਦੀ, ਉੱਚੇ ਅਹੁਦਿਆਂ ਤੇ ਜਾਣ ਦੀ, ਦੂਜਿਆਂ ਤੋਂ ਅੱਗੇ ਲੰਘਣ ਦੀ, ਵੱਡੇ ਬਣਨ ਦੀ ਤੇ ਦੂਜੇ ਨੂੰ ਦੁੱਖ ਦੇਣ ਦੀ, ਇਸ ਤਰ੍ਹਾਂ ਈਰਖਾ, ਨਿੰਦਿਆ, ਸਵਾਰਥ ਇਤਿਆਦਿਕ ਅੱਗ ਲੱਗੀ ਹੋਈ ਹੈ। ਇਸ ਕਰਕੇ ਕਲਯੁਗ ਰੱਥ ਅਗਨ ਕਾ, ਤੇ ਜਿਹੜਾ ਕੂੜ ਮੈਨੇ ਝੂਠ ਅੱਗੇ ਰਥਵਾਹੋ, ਝੂਠ ਇਸ ਜੀਵਨ ਨੂੰ ਚਲਾ ਰਿਹਾ, ਅੱਠੇ ਪੈਰ ਝੂਠ ਬੋਲਦਾ ਹੈ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਕਾਮ ਕਹੈ ਸੇਤੰਬਰ ਸਵਾਮੀ ਸੱਚ ਮਹਿ ਆਛੈ ਸਾਚ ਰਹੇ।
ਇਹਦੇ ਵਿਚ ਚਾਰ ਵੇਦਾਂ ਦਾ ਵੀ ਮਹਾਰਾਜ ਜ਼ਿਕਰ ਕਰ ਰਹੇ ਨੇ। ਕਹਿੰਦੇ ਨੇ ਸ਼ਾਮ, ਪਹਿਲਾ ਵੇਦ ਹੈ ਸ਼ਾਮ ਵੇਦ। ਸ਼ਾਮ ਵੇਦ ਦੇ ਵਿਚ ਸਤਯੁਗ ਨਾਲ ਸੰਬੰਧਿਤ ਥੋੜਾ ਜਿਹਾ ਇਸ਼ਾਰਾ ਕੀਤਾ ਗਿਆ। ਪਰਮਾਤਮਾ ਨੂੰ ਸੇਤੰਬਰ ਮੈਨੇ, ਸੇਤ ਮੈਨੇ ਕੱਪੜੇ, ਅੰਬਰ ਮੈਨੇ ਕੱਪੜੇ ਤੇ ਸੇਤ ਮੈਨੇ ਚਿੱਟੇ ਰੰਗ ਦੇ। ਉਦੋਂ ਪਰਮਾਤਮਾ ਨੂੰ ਸਫੈਦ ਰੂਪ ਦੇ ਕੱਪੜਿਆਂ ਵਾਲਾ ਮੰਨਿਆ ਗਿਆ, ਭਾਵ ਸੰਪੂਰਨ ਸ਼ਾਂਤ ਮੰਨਿਆ ਗਿਆ। ਸ਼ਾਮ ਕਹੇ ਸੇਤੰਬਰ ਸਵਾਮੀ ਸੱਚ ਮੈਂ ਅੱਛਾ, ਤੇ ਇਹਨੂੰ ਪੜ੍ਹ ਕੇ ਐਸੇ ਪਰਮੇਸ਼ਰ ਨੂੰ ਜਪ ਕੇ ਸੱਚ ਦੇ ਵਿਚ ਬੁੱਧੀ ਟਿਕੀ ਰਹਿੰਦੀ ਹੈ, ਸੱਚੇ ਨਾਮ ਦੇ ਵਿਚ ਸਾਚ ਰਹੇ, ਸੱਚ ਦੇ ਨਾਲ ਮਨੁੱਖ ਜੁੜਿਆ ਰਹਿੰਦਾ ਹੈ।
ਸਭ ਕੋ ਸੱਚ ਸਮਾਵੇ,
ਸਾਰੇ ਹੀ ਇਸ ਤਰ੍ਹਾਂ ਕਰਨ। ਜੇ ਉੱਤੇ ਲਿਖਿਆ ਹੋਇਆ ਵੀ ਬੁੱਧੀ ਨੂੰ ਨਾਮ ਨਾਲ ਜੋੜ ਕੇ ਰੱਖਣ ਤੇ ਸੱਚ ਵਿਚ ਸੁਰਤੀ ਸਮਾ ਜਾਂਦੀ ਹੈ।
ਰਿਗ ਕਹੈ ਰਹਿਆ ਭਰਪੂਰ,
ਰਿਗ ਦੂਜੇ ਵੇਦ ਦਾ ਨਾਮ ਹੈ। ਰਿਗ ਕੀ ਕਹਿ ਰਿਹਾ? ਭਰਪੂਰ। ਉਹਦੇ ਵਿਚ ਇਹ ਗੱਲ ਲਿਖੀ ਤਾਂ ਹੋਈ ਹੈ ਕਿ ਪਰਮੇਸ਼ਰ ਭਰਪੂਰ ਸਾਰਿਆਂ ਥਾਵਾਂ ਤੇ ਭਰਿਆ ਹੋਇਆ ਹੈ।
ਰਾਮ ਨਾਮ ਦੇਵਾ ਮਹਿਸੂਰ,
ਰਿਗ ਵੇਦ ਦੇ ਵਿਚ ਸਾਰੇ ਦੇਵਤਿਆਂ ਦੇ ਵਿਚੋਂ ਉਹਨੂੰ ਸੂਰਮਾ ਮੰਨਿਆ ਗਿਆ। ਕਿ ਰਾਮ ਚੰਦਰ ਸਾਰਿਆਂ ਤੋਂ ਸੂਰਮਾ ਹੈ।
ਨਾਏ ਲਿਆ ਪ੍ਰਾਚਤ ਜਾਹੇ।
ਪਰ ਗੁਰਮਤ ਕੀ ਕਹਿੰਦੀ ਹੈ, ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? ਕਹਿਣ ਲੱਗੇ ਜੇ ਨਾਮ ਜਪੇ ਨਾ ਬੰਦਾ, ਕੱਲੇ ਰਾਮ ਨਾਮ ਤੇ ਦੇਵਤੇ, ਜਿਹੜਾ ਰਾਮ ਹੈ ਜਾਂ ਦੇਵਤੇ ਨੇ, ਇਨ੍ਹਾਂ ਦੀ ਪੂਜਾ ਨਾਲ ਛੁਟਕਾਰਾ ਨਹੀਂ ਹੋਣਾ। ਜੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਨਾਮ ਲਏਗਾ ਮਨੁੱਖ, ਨਾਏ ਲਈਐ ਪ੍ਰਾਸ਼ਤ ਜਾਏ, ਸਾਰੇ ਪਾਪ ਝੜ ਜਾਂਦੇ ਨੇ। ਪਰਮੇਸ਼ਰ ਵਾਹਿਗੁਰੂ ਜੋ ਵਿਆਪਕ ਹੈ, ਉਹਦਾ ਨਾਮ ਜਪ ਕੇ ਸਾਰੇ ਪਾਪ ਝੜ ਜਾਂਦੇ ਹਨ।
ਨਾਨਕ ਤਉ ਮੁਖ ਅੰਤਰ ਪਾਹੇ।
ਕਹਿੰਦੇ ਹਨ ਗੁਰੂ ਨਾਨਕ ਦੇਵ ਜੀ, ਤਾਂ ਮੁਕਤੀ ਦਾ ਦਰਵਾਜ਼ਾ ਸਵਤੰਤਰਤਾ ਮਿਲਦੀ ਹੈ, ਦੇਹ ਮੁਕਤ ਵਿਦੇਹ ਮੁਕਤ ਹੋ ਜਾਂਦਾ ਹੈ ਗੁਰਮੁਖ।
ਜੁਜ ਮਹਿ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ।
ਇਹ ਤੀਜਾ ਵੇਦ ਹੈ ਜਜੁਰ, ਜੁਜ ਕਿਹਾ ਇੱਥੇ, ਜੁਜ ਲਿਖਿਆ ਹੋਇਆ, ਜਜੁਰ ਵੇਦ ਤੀਜਾ ਵੇਦ। ਇਹਦੇ ਵਿਚ ਕੀ ਲਿਖਿਆ ਹੋਇਆ? ਜਜੁਰ ਵੇਦ ਦੇ ਵਿਚ ਜੁਜ ਮਹਿ, ਉਹਦੇ ਵਿਚ ਇਹ ਲਿਖਿਆ ਹੋਇਆ, ਜੋਰ ਛਲੀ ਚੰਦਰਾਵਲ, ਕ੍ਰਿਸ਼ਨ ਨੇ ਧੋਖੇ ਨਾਲ, ਜੋਰ ਦੇ ਨਾਲ, ਕ੍ਰਿਸ਼ਨ ਨੇ ਛਲੀ ਛਲੀ ਛਲ ਕਰਨਾ, ਛਲ ਮੈਨੇ ਧੋਖਾ ਦੇਣਾ, ਧੋਖਾ ਦੇ ਕੇ ਇਕ ਚੰਦਰਾਵਲ ਨਾਮ ਦੀ ਜਿਹੜੀ ਗੋਪੀ ਸੀ ਉਹਨੂੰ ਛਲ ਲਿਆ, ਧੋਖਾ ਦੇ ਕੇ ਕਹਿ ਲੋ, ਭਾਵੇਂ ਛਲ ਕਰਕੇ ਕਹਿ ਲੋ, ਇਕੋ ਹੀ ਗੱਲ ਹੈ। ਕਾਨ ਕਿਸਮ ਜਾਦਮ ਭਇਆ, ਉਸ ਵੇਲੇ ਲੋਕਾਂ ਦਾ ਜਿਹੜਾ ਅਵਤਾਰ ਸੀ ਕ੍ਰਿਸ਼ਨ ਜਾਦਮ, ਜਿਹੜਾ ਉਨ੍ਹਾਂ ਨੇ ਮੰਨ ਲਿਆ ਵੀ ਇਹ ਕਾਨ ਜਿਹੜਾ ਕ੍ਰਿਸ਼ਨ ਹੈ, ਇਹੀ ਅਵਤਾਰ ਹੈ।
ਪਾਰ ਜਾਤ ਗੋਪੀ ਲੈ ਆਇਆ, ਬ੍ਰਿੰਦਾ ਬਨ ਮਹਿ ਰੰਗ ਕੀਆ।
ਇਹ ਕ੍ਰਿਸ਼ਨ ਕੀ ਕਰਦਾ ਰਿਹਾ? ਕਹਿੰਦੇ ਇਹ ਸਵਰਗ ਦੇ ਵਿਚੋਂ ਪਹਿਲਾਂ ਇੰਦਰ ਨਾਲ ਜਾ ਕੇ ਲੜਿਆ। ਕਾਹਦੇ ਵਾਸਤੇ ਲੜਿਆ? ਇਹ ਕੋਈ ਦੇਸ਼ ਜਾਂ ਧਰਮ ਵਾਸਤੇ ਗੱਲ ਨਹੀਂ ਹੈ ਵੀ ਕੋਈ ਦੇਸ਼ ਤੇ ਧਰਮ ਦੇ ਲੋਕਾਂ ਨੂੰ, ਇਹ ਸੀ ਉਹ ਗੋਪੀ ਵਾਸਤੇ, ਜਿਹੜੀ ਗੋਪੀ ਲਿਆਂਦੀ ਨਾ ਚੰਦਰਾਵਲ, ਉਹਨੇ ਫਿਰ ਕਿਹਾ ਵੀ ਮੈਨੂੰ ਇਕ ਪਾਰਜਾਤ ਨਾਮ ਦਾ ਸਵਰਗ ਦੇ ਵਿਚ ਰੁੱਖ ਹੈ, ਤੇ ਤੂੰ ਰੁੱਖ ਪੱਟ ਕੇ ਲਿਆ ਉਥੋਂ। ਉਹਨੇ ਫਿਰ ਇੰਦਰ ਦੇ ਨਾਲ ਯੁੱਧ ਕਰਕੇ ਪਾਰਜਾਤ ਜਿਹੜਾ ਸੀ ਉਹ ਪਾਰਜਾਤ ਰੁੱਖ ਚੁੱਕ ਕੇ ਲਿਆਂਦਾ, ਭਾਵ ਉਸ ਜਿਹੜੀ ਗੋਪੀ ਸੀ ਜਾਂ ਇਹਦੀਆਂ ਗੋਪੀਆਂ ਸਨ ਜਿਹੜੀਆਂ ਜੋ ਮੰਗਦੀਆਂ ਸਨ ਉਹ ਲਿਆ ਕੇ ਦਿੰਦਾ ਸੀ, ਰਾਜਾ ਵੀ ਸੀ। ਪਾਰਜਾਤ ਗੋਪੀ ਲੈ ਆਇਆ, ਬਿੰਦਰਾਬਨ ਮੈਂ ਰੰਗ ਕੀਆ, ਤੇ ਬਿੰਦਰਾਬਨ ਜਿਹੜਾ ਟਿਕਾਣਾ ਸੀ ਉਹਦੇ ਵਿਚ ਬਸ ਇਹ ਰਾਸ ਆਦਿਕ ਦਾ ਰੰਗ ਕੀਤਾ, ਇਹ ਕੰਮ ਕਰਦੇ ਰਹੇ ਹਨ ਇਹ।
ਕਲ ਮਹਿ ਬੇਦ ਅਠਰਵਣ ਹੁਆ, ਨਾਉ ਖੁਦਾਈ ਅਲਹ ਪਿਆ।
ਕਹਿਣ ਲੱਗੇ ਇਹ ਜਿਹੜੇ ਕਲ ਮਹਿ ਬੇਦ, ਕਲਯੁਗ ਦੇ ਵਿਚ ਬੇਦ ਕਿਹੜਾ ਹੋਇਆ? ਅਥਰਵਣ, ਅਥਰਵਣ ਬੇਦ ਹੋਇਆ ਚੌਥਾ। ਉਹਦੇ ਵਿਚ ਕੀ ਸੀ? ਨਾਉ ਖੁਦਾਈ, ਪਰਮਾਤਮਾ ਦਾ ਨਾਮ ਖੁਦਾ ਪੈ ਗਿਆ, ਅੱਲਾ ਪੈ ਗਿਆ, ਮੁਸਲਮਾਨਾਂ ਦੀ ਸ਼ਕਤੀ ਵੱਧ ਗਈ ਉਹਦੇ ਵਿਚ, ਰਾਜਨੀਤਿਕ ਆਦਿਕ।
ਨੀਲ ਵਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ।
ਉਸ ਵੇਲੇ ਕਿਉਂਕਿ ਮੁਗਲਾਂ ਦਾ ਰਾਜ ਸੀ ਤੇ ਫਿਰ ਸਾਰਿਆਂ ਨੇ ਉਨ੍ਹਾਂ ਨੂੰ ਖੁਸ਼ ਕਰਨ ਵਾਸਤੇ, ਜਿਵੇਂ ਸਾਡੇ ਵਿਚ ਵੀ ਹੁਣ ਚੱਲ ਹੀ ਜਾਂਦਾ ਵੀ ਜਿਹਦੀ ਸਰਕਾਰ ਹੋਵੇ, ਮਹਾਰਾਜ ਕਹਿੰਦੇ ਨੀਲ ਵਸਤਰ ਲੈ ਕੱਪੜੇ ਪਹਿਰੇ, ਮੁਸਲਮਾਨ ਨੀਲੇ ਕੱਪੜੇ ਪਾਉਂਦੇ ਸੀ। ਤੁਰਕ ਪਠਾਣੀ ਅਮਲ ਕੀਆ, ਤੁਰਕਾਂ ਤੇ ਪਠਾਣਾ ਵਾਲਾ ਅਮਲ ਕਰ ਲਿਆ ਸਾਰੇ ਇਨ੍ਹਾਂ ਲੋਕਾਂ ਨੇ ਜਿਹੜੇ ਪਹਿਲਾਂ ਉੱਤੇ ਗਿਣੇ ਹੋਏ ਨਾ, ਜਿਹੜੇ ਜੁੱਜ ਦੇ ਵਿਚ ਪਹਿਲੇ ਵਿਚ ਰਾਮ ਚੰਦਰ ਤੇ ਫਿਰ ਕ੍ਰਿਸ਼ਨ ਆਇਆ ਸੀ, ਇਸ ਤਰ੍ਹਾਂ ਸਾਰੇ ਆਏ। ਇਹਦੇ ਵਿਚ ਆ ਗਏ, ਮੁਗਲਾਂ ਦਾ ਰਾਜ ਆ ਗਿਆ, ਉਨ੍ਹਾਂ ਨੂੰ ਖੁਸ਼ ਕਰਨ ਲਈ ਨਾ ਨੀਲੇ ਕੱਪੜੇ ਪਾਉਣ ਲੱਗ ਪਏ ਸਾਰੇ ਜਿਹੜੇ ਸੀ। ਕਿਉਂ? ਖੁਸ਼ ਕਰਨਾ ਸੀ ਸਰਕਾਰਾਂ ਨੂੰ। ਆ ਜਿਵੇਂ ਹੁਣ ਵੀ ਚੱਲਦਾ ਹੈ ਵੀ ਜਿਹੜੀ ਸਰਕਾਰ ਆਈ ਉਹਦੇ ਨਾਲ ਭੱਜ ਕੇ ਰਲ ਗਏ ਬਹੁਤੇ ਦੇ ਧਾਰਮਿਕ ਬੰਦੇ ਵੀ। ਹੈਰਾਨੀ ਦੀ ਗੱਲ ਹੈ ਵੀ ਅੱਡੀਆਂ ਚੁੱਕ ਚੁੱਕ ਕੇ ਵਹਿੰਦੇ ਰਹਿੰਦੇ ਵੀ ਅੱਗੋਂ ਸਰਕਾਰ ਕਿਹਦੀ ਆਉਣੀ ਹੈ। ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਸਿਹਣੇ ਭੇਜਣ ਲੱਗ ਪੈਂਦੇ ਵੀ ਕੋਈ ਗੱਲ ਨਹੀਂ, ਅਸੀਂ ਬਸ ਤੁਹਾਡੇ ਨਾਲ ਬਣਾ ਕੇ ਰੱਖਾਂਗੇ ਜੀ, ਬਹੁਤ ਵਧੀਆ ਰੱਖਾਂਗੇ। ਠੀਕ ਹੈ, ਚਲੋ ਸਰਕਾਰਾਂ ਜਿਹੜੀਆਂ ਆਉਂਦੀਆਂ ਨੇ ਉਨ੍ਹਾਂ ਨਾਲ ਕੰਮ ਦਾ ਲੈਣ ਦੇਣ ਤੇ ਹੁੰਦਾ ਹੀ ਹੈ, ਪਰ ਹੱਦ ਹੋ ਗਈ। ਧਾਰਮਿਕ ਬੰਦੇ, ਧਰਮ ਚਲਾਉਣ ਵਾਲੇ, ਧਰਮ ਦੇ ਨਾਂ ਤੇ ਲੋਕਾਂ ਨੂੰ ਪਿੱਛੇ ਤੋਰਨ ਵਾਲੇ, ਉਨ੍ਹਾਂ ਦੇ ਧਿਆਨ ਇਨ੍ਹਾਂ ਰਾਜਨੀਤਿਕ ਗੱਲਾਂ ਵਿਚ ਫਸੇ ਰਹਿਣ, ਫਿਰ ਧਰਮ ਦੀ ਅਗਵਾਈ ਕੌਣ ਕਰੇਗਾ? ਇਸ ਤਰ੍ਹਾਂ ਨੀਲ ਬਸਤਰ ਲੈ ਕੱਪੜੇ ਪਹਿਰੇ, ਇਸ ਤਰ੍ਹਾਂ ਪ੍ਰਭਾਵਿਤ ਹੋ ਕੇ ਧਾਰਮਿਕ ਆਗੂਆਂ ਨੇ ਮੁਗਲਾਂ ਦੀ ਗੁਲਾਮੀ ਨੂੰ ਪ੍ਰਵਾਨ ਕਰ ਲਿਆ ਹੈ।
ਚਾਰੇ ਵੇਦ ਹੋਏ ਸਚਿਆਰ,
ਇਹ ਚਾਰੇ ਵੇਦ ਪੜਨ ਵਾਲੇ ਆਪੋ ਆਪਣੇ ਥਾਂ ਤੇ ਆਪਣੇ ਆਪ ਨੂੰ ਆਪ ਹੀ ਸੱਚਾ ਕਹੀ ਜਾਂਦੇ ਹਨ।
ਪੜ੍ਹੈ ਗੁਣ ਹੈ ਤਿੰਨ ਚਾਰ ਵਿਚਾਰ,
ਪੜ੍ਹਦੇ ਵੀ ਹੈਣ ਤੇ ਗੁਣ ਦੇ ਉਨ੍ਹਾਂ ਦੇ ਅਰਥ ਵੀ ਕਰਦੇ ਨੇ, ਚਾਰ ਵਿਚਾਰ ਵੀ ਕਰਦੇ ਹਨ।
ਪਾਓ ਭਗਤ ਕਰ ਨੀਚ ਸਦਾਏ,
ਪੁੱਛਿਆ ਗਰੀਬ ਨਵਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿ ਸਾਨੂੰ ਕੀ ਉਪਦੇਸ਼ ਦਿੰਦੇ ਹੋ, ਆਪ ਜੀ ਦਾ ਰਸਤਾ ਕਿਹੜਾ ਇਨ੍ਹਾਂ ਦੇ ਵਿਚੋਂ? ਕਹਿਣ ਲੱਗੇ ਸਾਡੇ ਵਿੱਚ ਭਾਉ ਭਗਤ ਕਰ ਨੀਚ ਸਦਾਏ, ਪਰਮਾਤਮਾ ਦੇ ਪ੍ਰੇਮ ਦੇ ਨਾਲ ਭਗਤੀ ਕਰੇ ਤੇ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖੇ। ਇਹ ਸਿੱਖੀ ਦਾ ਮੂਲ ਸਿਧਾਂਤ ਰੱਖਿਆ, ਨਿਮਰਤਾ ਤੇ ਭਾਵਨਾ ਰੱਖਣੀ ਤੇ ਭਗਤੀ ਰੱਖਣੀ, ਇਹ ਚੀਜ਼ਾਂ ਮਨ ਦੇ ਵਿੱਚ ਅੰਦਰ ਨਿਮਰ ਹੋ ਕੇ ਰਹਿਣਾ, ਪਰਮੇਸ਼ਰ ਦੇ ਨਾਲ ਪਿਆਰ ਕਰਨਾ ਸਾਡਾ ਰਸਤਾ ਇਹ ਹੈ, ਪ੍ਰੇਮ ਦਾ ਰਸਤਾ ਹੈ। ਤਾਂ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਇਸੇ ਤਰ੍ਹਾਂ ਕਿਹਾ ਸੀ, ਯੋਗੀਆਂ ਨੂੰ ਵੀ ਕਿਹਾ ਸੀ ਕਿ ਸਾਡੇ ਧਰਮ ਦੇ ਵਿੱਚ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਇਸ ਤਰ੍ਹਾਂ ਉਪਦੇਸ਼ ਦਿੰਦੇ ਹਨ।
ਤੋ ਨਾਨਕ ਮੋਖ ਅੰਤਰ ਪਾਏ,
ਤਾਂ ਜੇ ਪ੍ਰੇਮ ਭਗਤੀ ਕਰਾਂਗੇ ਤਾਂ ਮੋਖ ਮਿਲਦਾ ਹੈ, ਇਹ ਸੰਸਾਰ ਦੇ ਵਿੱਚੋਂ ਮੁਕਤੀ ਮਿਲ ਸਕਦੀ ਹੈ ਜੀ।
ਪੌੜੀ ਸਤਿਗੁਰ ਵਿਟ ਹੋ ਵਾਰਿਆ, ਜਿੱਤ ਮਿਲਿਆ ਖਸਮ ਸੰਭਾਲਿਆ।
ਐਸੇ ਸਤਿਗੁਰੂ ਨਾਨਕ ਦੇਵ ਜੀ ਤੋਂ ਵਾਰੀਏ ਬਲਹਾਰੇ ਜਾਈਏ ਜਿਨ੍ਹਾਂ ਨੇ ਇਹ ਉਪਦੇਸ਼ ਦਿੱਤਾ ਵੀ ਪ੍ਰੇਮਾ ਭਗਤੀ ਕਰਨੀ ਹੈ, ਨਾਮ ਜਪਣਾ, ਸਿਮਰਨ ਕਰਨਾ, ਕੁਰਬਾਨ ਜਾਈਏ ਐਸੇ ਸਤਿਗੁਰੂ ਜੀ ਤੋਂ ਜਿਨੂੰ ਮਿਲ ਕੇ ਪਰਮੇਸ਼ਰ ਨੂੰ ਸੰਭਾਲੀਦਾ, ਸਿਮਰਨ ਕਰੀਦਾ ਹੈ।
ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ।
ਜਿਨ੍ਹੇ ਸਿਰ ਤੇ ਹੱਥ ਰੱਖ ਕੇ ਉਪਦੇਸ਼ ਕਰਕੇ ਪੰਜਾਂ ਪਿਆਰਿਆਂ ਦੇ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਖਲੋ ਕੇ ਗਿਆਨ ਅੰਜਨ ਸਿਮਰਨ ਦੀ ਦਾਤ ਦਿੱਤੀ ਏ ਤੇ ਸੋਝੀ ਦਿੱਤੀ ਏ, ਸਿੱਖਿਆ ਤੇ ਗਿਆਨ ਤੇ ਸਿਮਰਨ ਦੀ ਦਾਤ ਦਿੱਤੀ ਹੈ, ਇੰਨੀ ਨੇਤਰੀ ਜਗਤ ਨਿਹਾਲਿਆ ਤੇ ਗੁਰੂ ਦੀ ਦਿੱਤੀ ਹੋਈ ਕਮਾਈ ਕਰਕੇ ਫਿਰ ਜਦੋਂ ਜਗਤ ਨੂੰ ਇਨ੍ਹਾਂ ਅੱਖਾਂ ਨਾਲ ਵੇਖਿਆ ਤੇ ਬ੍ਰਹਮ ਸਰੂਪ ਨਜ਼ਰ ਆਇਆ ਹੈ।
ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ।
ਪਰ ਜਿਹੜੇ ਖਸਮ ਨੂੰ ਤੇ ਗੁਰੂ ਨੂੰ ਛੱਡ ਕੇ ਹੋਰ ਰਿਧੀਆਂ ਸਿੱਧੀਆਂ ਅਵਤਾਰਾਂ ਦੀਆਂ ਖੇਡਾਂ ਵਿਚ ਪੈ ਰਹੇ ਤੇ ਮਹਾਰਾਜ ਗਰੀਬ ਨਾਜ ਕਹਿੰਦੇ ਉਹ ਦੂਜੇ ਲੱਗੇ ਦੁਬਧਾ ਵਿਚ ਪੈ ਕੇ ਡੁੱਬ ਗਏ ਸੰਸਾਰ ਦੇ ਅੰਦਰ, ਉਹ ਵਣਜਾਰੇ ਵਪਾਰੀ ਨਾਮ ਤੋਂ ਖਾਲੀ ਹੀ ਰਹਿ ਗਏ ਹਨ।
ਸਤਿਗੁਰੂ ਹੈ ਬੋਹਿਥਾ ਵਿਰਲੇ ਕਿਨੇ ਵਿਚਾਰਿਆ।
ਪੂਰਾ ਸਤਿਗੁਰੂ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਦਸ ਪਾਤਸ਼ਾਹ ਬੋਹਿਥਾ ਜਹਾਜ਼ ਰੂਪ ਹੈ, ਜਿਨ੍ਹਾਂ ਦੀ ਸੁਰਤੀ ਸ਼ਬਦ ਤੇ ਸਵਾਰ ਹੋ ਗਈ ਉਹ ਪਾਰ ਹੋਏ ਨੇ, ਕਿਸੇ ਵਿਰਲੇ ਨੇ ਇਸ ਗੱਲ ਨੂੰ ਵਿਚਾਰਿਆ ਹੈ।
ਕਰ ਕਿਰਪਾ ਪਾਰ ਉਤਾਰਿਆ,
ਪੂਰੇ ਗੁਰੂ ਨੇ ਸਿੱਖ ਤੇ ਕਿਰਪਾ ਕਰਕੇ ਪਾਰ ਉਤਾਰਾ ਕਰ ਦਿੱਤਾ ਹੈ।
ਸਲੋਕ ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਸਲੋਕ ਉਚਾਰਨ ਕਰਦੇ ਹਨ ਜੀ।
ਸਿਮਲ ਰੁੱਖ ਸਰਾਇਆ ਅਤ ਦੀਰਗ ਅਤ ਮੁੱਚ।
ਹੁਣ ਗਰੀਬ ਨਵਾਜ ਜੀ ਇਸ ਸਲੋਕ ਦੇ ਅੰਦਰ ਨਿਮਰਤਾ ਦੀ ਗੱਲ ਕਰਦੇ ਹਨ ਕਿ ਨਿਮਰਤਾ ਦੇ ਵਿਚ ਸਿੱਖ ਨੂੰ ਨਿਮਰਤਾ ਕਿੰਨੀ ਕੁ ਚਾਹੀਦੀ ਏ ਤੇ ਜਿਨ੍ਹਾਂ ਦੇ ਕੋਲ ਨਿਮਰਤਾ ਦਾ ਗੁਣ ਨਹੀਂ ਉਨ੍ਹਾਂ ਦਾ ਜੀਵਨ ਕਿਵੇਂ ਦਾ ਹੈ। ਕਹਿਣ ਲੱਗੇ ਸਿਮਲ ਇਕ ਰੁੱਖ ਹੁੰਦਾ ਹੈ, ਸਿਮਲ ਦਾ ਰੁੱਖ, ਸਿਮਲ ਰੁੱਖ ਸਰਾਇਰਾ, ਸਰਾਇਰਾ ਦਾ ਭਾਵ ਬਹੁਤ ਲੰਮਾ ਹੈ, ਅਤ ਦੀਰਘ ਬਹੁਤ ਵੱਡਾ ਹੈ ਤੇ ਅਤ ਮੁੱਚ ਵੇਖਣ ਵਿਚ ਬੜਾ ਮੋਟਾ ਵੀ ਹੁੰਦਾ ਹੈ।
ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕਿਤ।
ਹੁਣ ਲੰਮਾ ਹੋਣ ਕਰਕੇ ਪੰਛੀ ਉੱਡਦੇ ਉੱਡਦੇ ਦੂਰੋਂ ਵਹਿੰਦੇ ਵੀ ਇਕ ਰੁੱਖ ਬਹੁਤ ਲੰਮਾ ਹੈ। ਓਏ ਜੇ ਆਵਹਿ ਆਸ ਕਰ, ਆਸ ਕਰਕੇ ਆਏ ਵੀ ਇੱਥੇ ਘੜੀ ਛਾਵੇਂ ਬਵਾਂਗੇ ਤੇ ਫਲ ਖਾਵਾਂਗੇ, ਪਰ ਨਿਰਾਸ ਹੋ ਗਏ, ਕਿਉਂ? ਉੱਥੇ ਨਾ ਫਲ ਮਿਲੇ ਤੇ ਨਾ ਫੁੱਲ ਮਿਲੇ। ਭਾਵ ਐਸੇ ਮਨੁੱਖ ਜਿਨ੍ਹਾਂ ਦੇ ਕੋਲ ਨਾ ਨਾਮ ਸੀ, ਨਾ ਬੰਦਗੀ ਸੀ, ਨਾ ਨਿਤਨੇਮ ਸੀ, ਬਸ ਕੱਲੇ ਕੱਪੜੇ ਧਰਮ ਦੇ ਪਾ ਕੇ ਬੈਠੇ ਸੀ, ਉਨ੍ਹਾਂ ਦੇ ਕੋਲੋਂ ਮਿਲਣਾ ਕੀ ਸੀ? ਨਿਰਾਸ਼ ਹੋ ਕੇ ਲੋਕ ਚਲੇ ਗਏ, ਬਸ ਕੇਵਲ ਜਿਹੜੇ ਬਜ਼ਾਰੀ ਸਨ ਨਾ ਨੱਚਣ ਟੱਪਣ ਵਾਲੇ, ਉਵੇਂ ਦਾ ਗੁਰੂ ਤੇ ਉਵੇਂ ਦੇ ਚੇਲੇ, ਉਹ ਬੜੇ ਫਿੱਟ ਬਹਿੰਦੇ ਨੇ ਆਪਸ ਵਿਚ। ਫਿਰ ਕਹਿੰਦੇ ਭੀੜ ਬੜੀ ਹੁੰਦੀ ਏ, ਭੀੜ ਤਾਂ ਹੋਣੀ ਏ, ਨਕਲੀ ਗੁਰੂ ਤੇ ਨਕਲੀ ਚੇਲੇ, ਬਸ ਉਨ੍ਹਾਂ ਨੇ ਭੀੜ ਮਚਾ ਦੇਣੀ, ਨਾ ਉਹ ਕੁਝ ਕਵੇ ਤੇ ਨਾ ਉਹ ਕੁਝ ਕਰਨ। ਇਸ ਕਰਕੇ ਉਹਨੇ ਵੀ ਇਹ ਕਹਿ ਦੇਣਾ ਵੀ ਕੁਝ ਕਰਨ ਦੀ ਲੋੜ ਨਹੀਂ ਹੈ, ਤੇ ਐਵੇਂ ਬੋਝ ਬਣਾ ਦਿੱਤਾ ਜੀ, ਸਾਰੀ ਪੂਜਾ ਦਾ ਜਾਲ ਬਣਾ ਦਿੱਤਾ ਜੀ, ਸਾਰਾ ਕੁਝ। ਜੇ ਪੁੱਛੋ ਨਿਤਨੇਮ, ਕਹਿੰਦੇ ਨਿਤਨੇਮ ਤੇ ਹੁੰਦਾ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਵਿਚ ਕਿੱਥੇ ਲਿਖਿਆ ਹੋਇਆ ਕਹਿੰਦੇ ਨਿਤਨੇਮ? ਜੇ ਕੋਈ ਵੀ ਗੱਲ ਕਰੋ ਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿਚ ਕਿੱਥੇ ਲਿਖਿਆ ਹੋਇਆ? ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਕੋਈ ਤੁਕ ਪੜ੍ਹ ਕੇ ਸੁਣਾ ਦਿਓ ਵੀ ਇਹਦੇ ਅਰਥ ਕਰ ਦੇ, ਫਿਰ ਉਹ ਤੁਕ ਨਹੀਂ ਪੜਨਗੇ। ਹੋਰ ਇਸ ਤਰ੍ਹਾਂ ਦੇ ਬੀਬੀਆਂ ਵਾਲੇ ਤਾਨੇ ਮੇਣੇ ਜ਼ਰੂਰ ਮਾਰੀ ਜਾਣਗੇ ਇੱਕ ਦੂਜੇ ਨੂੰ। ਇਸ ਤਰ੍ਹਾਂ ਦੀ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ ਵੀ ਗੁਰਬਾਣੀ ਦਾ ਕੇਵਲ ਓਟ ਆਸਰਾ ਲੈ ਕੇ, ਗੁਰਬਾਣੀ ਦਾ ਸਾਧਨ ਬਣਾ ਕੇ ਲੋਕਾਂ ਤੋਂ ਮਾਇਆ ਲੁੱਟਦੇ ਨੇ ਤੇ ਆਪਣੀਆਂ ਆਇਸ਼ਾਂ ਵਿਚ ਫਸੇ ਰਹਿੰਦੇ ਨੇ। ਇਸ ਤਰ੍ਹਾਂ ਦੇ ਲੋਕਾਂ ਦੇ ਕੋਲ ਜਿਹੜੇ ਆਸ ਕਰਕੇ ਆਉਂਦੇ ਵੀ ਇੱਥੇ ਕੋਈ ਅਧਿਆਤਮ ਹੋਵੇਗਾ, ਰੱਬ ਦਾ ਨਾਮ ਹੋਵੇਗਾ, ਤਾਂ ਉਹ ਕਿੱਧਰ निराशे चित किधर चले जान भाव बेचारे खाली हाथ मुड़दे हन।
फल फिके फुल बक बके कम न आवे पत।
हुण दूरों जदों दिसदा सी ना दूरों बड़ा सोहना दिसदा सी, फल फिके फल भी उहनूं लगे होए सी ते फुल भी लगे होए सी। हुण दूरों वेख के क्योंकि अजकल ते साध संगत जी मेकअप बड़ा हुंदा है, अजकल ते मेकअप दीआं दुकानां दे उत्तों भी संत तैयार किया जा सकता है, भावे कोई कर लो तुसी तैयार। स्पैशल क्रीमां जांदियां गड्डियां भर भर, क्यों स्टेज दे उत्ते कैमरे नाल बंदे दा रंग जिवें दा मर्जी बना दिओ, ਉਹ ਫਿਰ ਕੱਪੜੇ ਨਵੇਂ ਨਵੇਂ ਗੋਟਿਆਂ ਵਾਲੇ ਇਧਰ ਉਧਰ ਦੇ, ਫਿਰ ਵੇਖ ਵੇਖ ਕੇ ਕਹਿੰਦੇ ਵੀ ਆਹ ਤੇ ਲੱਗਦਾ ਵੀ ਰੰਗ ਪੂਰਾ ਹੀ ਚੜਿਆ ਹੋਇਆ। ਉਹਦੇ ਵਿਚ ਤਾਂ ਕੀ ਏ, ਵਿਚ ਤਾਂ ਉਹੀ ਮਾਸ ਨਾੜੀਆਂ ਜਿਹੜੀਆਂ ਦੂਜੇ ਨੇ ਰੋਟੀਆਂ ਖਾਧੀਆਂ ਉਹਨੇ ਉਹੀ ਖਾਧੀਆਂ ਹੋਈਆਂ ਨੇ, ਪਰ ਇਹ ਭੁਲੇਖੇ ਚੱਲਦੇ ਨੇ। ਇਸ ਤਰ੍ਹਾਂ ਦੂਰੋਂ ਵੇਖ ਕੇ ਇਕ ਚੇਲਾ ਬਣਦਾ, ਉਹ ਚੇਲਾ ਦੂਜੇ ਚੇਲੇ ਨੂੰ ਫਸਾ ਲਿਆਉਂਦਾ। ਮੈਂ ਪੂਰੇ ਗੁਰਮੁਖ ਦੀ ਨਿੰਦਿਆ ਨਹੀਂ ਕਰ ਰਿਹਾ, ਮੈਂ ਪੂਰਾ ਗੁਰਮੁਖ ਹੁੰਦਾ ਹੈ ਸਾਧ ਸੰਗਤ ਜੀ, ਉਹ ਇਸ ਤਰ੍ਹਾਂ ਬੇਪਰਵਾਹ ਹੁੰਦਾ। ਉਹ ਅੱਗੇ ਆਵੇਗਾ ਕਿ ਰੰਗ ਹੱਸਦਾ ਰੰਗ ਰੋਵੇ ਚੁੱਪ ਵੀ ਕਰ ਜਾਏ, ਪੂਰਾ ਗੁਰਮੁਖ ਹੁੰਦਾ ਹੈ। ਪਰ ਇੱਥੇ ਗੱਲ ਚੱਲ ਰਹੀ ਪਖੰਡੀ ਬੰਦੇ ਦੀ, ਜਿਹੜਾ ਵਿਖਾਵਾ ਕਰਦਾ ਬਾਹਰੋਂ, ਇਸ ਤਰ੍ਹਾਂ ਦੇ ਸਾਧਨ ਬਣਾਉਂਦਾ, ਇਸ ਤਰ੍ਹਾਂ ਦੇ ਪ੍ਰਾਪੂਗੰਡੇ ਕਰਦਾ, ਇਸ ਤਰ੍ਹਾਂ ਦੇ ਰਾਜਨੀਤਿਕ ਬੰਦਿਆਂ ਦੇ ਨਾਲ ਜਾਲਸਾਜੀ ਕਰਕੇ ਲੋਕਾਂ ਨੂੰ ਫਸਾਉਂਦਾ ਤੇ ਆਪਣੀ ਦੁਕਾਨ ਚਲਾਉਂਦਾ, ਐਵੇਂ ਦੇ ਪਖੰਡੀਆਂ ਨੂੰ ਮਹਾਰਾਜ ਸਿੰਬਲ ਦੇ ਰੁੱਖ ਦੇ ਨਾਲ ਤੁਲਨਾ ਦੇ ਰਹੇ ਨੇ। ਉਥੇ ਨਾਮ ਦੀ ਗੱਲ ਕੋਈ ਨਹੀਂ ਹੋਵੇਗੀ, ਨਿਤਨੇਮ ਦੀ ਗੱਲ ਪੁੱਛੋ, ਕਹਿਣ ਲੱਗੇ ਆਰਾਮ ਨਾਲ ਉੱਠੋ ਕੋਈ ਗੱਲ ਨਹੀਂ, ਨਿਤਨੇਮ ਕਾਹਦੇ ਲਈ ਕਰਨਾ, ਚੰਗੇ ਕੰਮ ਕਰੋ ਇਹ ਨਿਤਨੇਮ ਹੁੰਦਾ। ਫਿਰ ਕਹਿੰਦੇ ਸਵੇਰੇ ਉੱਠੋ, ਕਹਿੰਦੇ 24 ਘੰਟੇ ਅੰਮ੍ਰਿਤ ਵੇਲੇ ਹੁੰਦਾ। ਬਸ ਅਗਲੇ ਨੇ ਕਿਹਾ ਵੀ ਆਹ ਬਾਬਾ ਬਹੁਤ ਸਿਰੇ ਦਾ ਹੀ, ਜਿਹੜਾ ਨਾ ਤੇ ਸਵੇਰੇ ਉੱਠਣ ਨੂੰ ਕਵੇ ਤੇ ਨਾ ਕਵੇ ਨਿਤਨੇਮ ਕਰਨ ਨੂੰ। ਬਾਕੀ ਕਹਿੰਦੇ ਨੇ ਹੋਰ ਵੀ ਹੌਲੀ ਹੌਲੀ ਵਿਗਿਆਨ ਦੇ ਅਨੁਸਾਰ ਸਾਰਾ ਕੁਝ ਠੀਕ ਠਾਕ ਹੀ ਕਰ ਦੇਣਾ। ਇਸ ਕਰਕੇ ਫਿਰ ਇਹ ਸਭ ਜਿਹੜਾ ਅਸੀਂ ਹਮਾ ਤੁਮਾ ਮਿਲ ਇਕੱਠਾ ਹੋ ਕੇ ਉਥੇ ਤੁਰ ਜਾਂਦਾ ਤਾਂ ਉਥੇ ਮਿਲਦਾ ਕੁਝ ਨਹੀਂ, ਬਸ ਦਾਲ ਨੂੰ ਤੜਕਾ ਚੰਗਾ ਲੱਗਾ ਹੁੰਦਾ, ਇਹਦੇ ਤੋਂ ਬਿਨਾਂ ਕੁਝ ਨਹੀਂ ਹੁੰਦਾ। ਇਸ ਕਰਕੇ ਫਲ ਫਿੱਕੇ, ਉਥੇ ਫਲ ਜਿਹੜੇ ਖਾਂਦੇ ਨੇ ਜਾ ਕੇ ਪੰਛੀ ਉਹ ਫਿੱਕੇ ਹੁੰਦੇ ਨੇ, ਤੇ ਫੁੱਲ ਬਕ ਬਕੇ ਫੁੱਲ ਉਹਦੇ ਬਕ ਬਕੇ ਹੁੰਦੇ ਨੇ, ਕੰਮ ਨਾ ਆਵੇ ਪੱਤ ਤੇ ਪੱਤੇ ਉਹਦੇ ਹੁੰਦੇ ਥੋੜੇ ਨੇ, ਛਾਂ ਉਹਦੀ ਹੁੰਦੀ ਕੋਈ ਨਹੀਂ।
ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆਂ ਤਤ।
ਪਰ ਜਿੱਥੇ ਕਿਤੇ ਅੰਦਰ ਗੁਰੂ ਨਾਨਕ ਦੇ ਸ਼ਬਦ ਦੀ ਮੋਹਰ ਲੱਗ ਗਈ, ਉਥੇ ਸਾਧ ਸੰਗਤ ਜੀ ਫਿਰ ਜਿਵੇਂ ਮਾਖੀਓ ਦਾ ਮਿੱਠਾ ਹੁੰਦਾ ਹੈ ਨਾ, ਇੱਕ ਵਾਰੀ ਉਥੇ ਮਨ ਟਿਕ ਗਿਆ ਤੇ ਐਸੇ ਗੁਰਮੁਖ ਦੀ ਨਿਸ਼ਾਨੀ ਹੈ ਕਿ ਉਹਨੂੰ ਮਿਲਣ ਨੂੰ ਚਿੱਤ ਕਰਦਾ, ਮਿਲਣ ਨੂੰ ਜੀ ਕਰਦਾ, ਇਸ ਤਰ੍ਹਾਂ ਉਹਦੇ ਵਿੱਚ ਉਹ ਪਿਆਰ ਮਿਲਦਾ, ਜਿਵੇਂ ਉਹ ਪਿਆਰ ਵੰਡ ਰਿਹਾ ਬਿਨਾਂ ਬੋਲਣ ਤੋਂ, ਨਫ਼ਰਤ ਨਹੀਂ ਦੁਬਧਾ ਨਹੀਂ, ਇਸ ਤਰ੍ਹਾਂ ਦੀ ਗੱਲ ਜਿਹੜੀ ਹੈ। ਮਿੱਠਤ ਨੀਵੀ ਨਾਨਕਾ, ਨੀਵੀ ਹੁੰਦੀ ਹੈ ਮਿੱਠਕ ਜਿਹੜੀ, ਨੀਵੀ ਦਾ ਮਤਲਬ ਇਹ ਨਹੀਂ ਵੀ ਨੀਚਤਾ ਜਿਹੜੀ ਵਿਕਾਰਾਂ ਦੀ, ਨਿਮਰਤਾ ਦੇ ਵਿੱਚ ਰਹਿਣਾ, ਤਾਕਤ ਬੜੀ ਹੋਣੀ, ਸ਼ਕਤੀ ਬੜੀ ਹੋਣੀ, ਸ਼ਕਤੀ ਨੂੰ ਜਰ ਕੇ ਰੱਖਣਾ, ਗੁਣ ਚੰਗਿਆਈਆਂ ਤੱਤ, ਜਿਹੜੇ ਚੰਗੇ ਗੁਣ ਨੇ ਪਰ ਉਪਕਾਰ ਦਇਆ ਧਰਮ ਆਦਿਕ, ਇਹ ਚੰਗਿਆਈਆਂ ਦੇ ਤੱਤ ਉਸ ਗੁਰਮੁਖ ਵਿੱਚ ਹੁੰਦੇ ਹਨ।
ਸਭ ਕੋ ਨਿਵੈ ਆਪ ਕੋ ਪਰ ਕਹੋ ਨਿਵੈ ਨਾ ਕੋਏ।
ਪਰ ਇੱਥੇ ਗਰੀਬ ਨਵਾਜ ਜੀ ਨੇ ਇਹ ਵੀ ਥੋੜਾ ਜਿਹਾ, ਕਿਉਂਕਿ ਪਖੰਡ ਦੀ ਸੰਭਾਵਨਾ ਬੜੀ ਏ, ਮਹਾਰਾਜ ਕਹਿੰਦੇ ਕਿਤੇ ਨਿਮਰਤਾ ਦਾ ਨਾਟਕ ਹੀ ਨਾ ਕਰਨ ਲੱਗ ਪਏ, ਕਿਉਂਕਿ ਅੱਜ ਕੱਲ ਨਾਟਕ ਤਾਂ ਹੀ ਹਰ ਇੱਕ ਚੀਜ਼ ਦੀ ਚੱਲਦੀ, ਗਿਆਨ ਦਾ ਵੀ ਨਾਟਕ ਨਿਮਰਤਾ ਦਾ ਵੀ ਨਾਟਕ, ਇਸ ਤਰ੍ਹਾਂ ਦਾ ਮੂੰਹ ਜਿਹਾ ਬਣਾ ਕੇ ਬੜਾ ਭੋਲਾ ਜਿਹਾ, ਕਦੀ ਕਿਸੇ ਨੂੰ ਗਲਤ ਬੋਲਣਾ ਉਹਦੇ ਨਾਲ ਹੀ ਮੂੰਹ ਰੋਣ ਵਾਲਾ ਜਿਹਾ ਬਣਾ ਕੇ, ਫਿਰ ਕਹਿੰਦੇ ਬਾਬਾ ਜੀ ਬੜੇ ਦੁਖੀ ਲੱਗਦੇ ਨੇ, ਜਿਵੇਂ ਇਹਨੂੰ ਬੜੇ ਕਿਸੇ ਨੇ ਦੁਖੀ ਕੀਤਾ ਹੋਇਆ, ਤਾਂ ਉਹ ਫਿਰ ਮੂੰਹ ਉਸ ਤਰ੍ਹਾਂ ਦਾ ਬਣਾ ਲੈਂਦਾ ਰੋਣ ਵਾਲਾ, ਲੋਕਾਂ ਦੀ ਹਮਦਰਦੀ ਜਿੱਤਣ ਵਾਸਤੇ ਇਸ ਤਰ੍ਹਾਂ ਦੇ ਪਖੰਡ ਤੇ ਨਾਟਕ ਕਰਦੇ ਨੇ। ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਸਭ ਕੋ ਨਿਵੇ ਆਪ ਕੋ, ਕਿਤੇ ਇਸ ਨਿਵਾਨਤਾ ਦੇ ਵਿਚ ਨਾ ਪੈ ਜਾਣਾ ਵੀ ਬੰਦਾ ਗੱਲਾਂ ਬੜੀਆਂ ਮਿੱਠੀਆਂ ਮਿੱਠੀਆਂ ਕਰਦਾ, ਬੜੇ ਪਿਆਰ ਨਾਲ ਬੋਲਦਾ, ਨਹੀਂ, ਨਿਮਰਤਾ ਮਨੁੱਖ ਦੀ ਬੁੱਕਲ ਦੇ ਅੰਦਰਲਾ ਸ਼ਿੰਗਾਰ ਹੈ, ਉਹਦੇ ਵਿਚ ਹੁੰਦਾ। ਉਹ ਕਈ ਵਾਰੀ ਕਿਸੇ ਨੂੰ ਕੌੜਾ ਵੀ ਬੋਲੇ ਪਰ ਅੰਦਰੋਂ ਨਹੀਂ ਕਿਸੇ ਨੂੰ ਕਿਸੇ ਦੇ ਨਾਲ ਨਫ਼ਰਤ ਨਹੀਂ ਕਰਦਾ। ਪਰ ਕੋ ਨਿਵੇ ਨਾ ਕੋਏ, ਪਰ ਦੂਜੇ ਅੱਗੇ ਕੋਈ ਨਹੀਂ ਨਿਵਦਾ, ਆਪਣੇ ਮਤਲਬ ਨੂੰ ਨਿਵਦੇ ਹਨ।
ਧਰ ਤਰਾਜੂ ਤੋਲੀ ਹੈ ਨਿਵੈ ਸੋ ਗੌਰਾ ਹੋਏ।
ਜੇ ਗੁਰੂ ਦੇ ਪੂਰੇ ਤਰਾਜੂ ਤੱਕੜੀ ਤੇ ਰੱਖ ਕੇ ਤੋਲਿਆ ਜਾਏ ਤੇ ਅੰਦਰੋਂ ਪਤਾ ਲੱਗਦਾ, ਜਿਹੜਾ ਨੀਵਾਂ ਤੱਕੜੀ ਦੇ ਉੱਤੇ ਜਿਹੜਾ ਪੱਲਾ ਨੀਵਾਂ ਹੋ ਜਾਏ ਉਹ ਭਾਰਾ ਹੁੰਦਾ, ਉਹਦੇ ਵਿਚ ਕੁਝ ਨਾ ਕੁਝ ਹੁੰਦਾ ਹੈ ਜ਼ਰੂਰ।
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ।
ਪਰ ਅਪਰਾਧੀ ਜਿਹੜਾ ਨਾ ਉਹ ਦੂਣਾ ਨਿਭਦਾ ਦੂਣਾ ਲੰਮਾ ਪੈਂਦਾ ਹੈ। ਜਿਹੜਾ ਮਿਰਗਾਂ ਨੂੰ ਮਾਰਨ ਵਾਲਾ ਨਿਸ਼ਾਨਾ ਬੰਨਣ ਲਈ ਜ਼ਮੀਨ ਤੱਕ ਮੱਥਾ ਲਾ ਦਿੰਦਾ ਹੈ, ਇਸ ਤਰ੍ਹਾਂ ਪਖੰਡੀ ਬੰਦੇ ਜਿਹੜੇ ਨੇ ਕਈ ਵਾਰੀ ਉਹ ਬਹੁਤ ਨਿਮਦੇ ਨੇ, ਬੜੇ ਨੀਵੇਂ ਹੁੰਦੇ ਨੇ ਤੇ ਸਾਧ ਸੰਗਤ ਜੀ, ਪਰ ਅੰਦਰ ਉਨ੍ਹਾਂ ਦੇ ਨਿਮਰਤਾ ਨਹੀਂ ਹੁੰਦੀ।
ਤੀਸ ਨਿਵਾਇਆ ਕਿਆ ਥੀਐ ਜਾ ਹਿਰਦੈ ਕਸੁਦੈ ਜਾਹੇ।
ਕਹਿਣ ਲੱਗੇ ਕੱਲਾ ਸਿਰ ਨੀਵਾਂ ਕਰਨ ਦੇ ਨਾਲ ਕੀ ਦਿਸ ਸਕਦਾ। ਇੱਥੇ ਨੈਗੇਟਿਵ ਪੁਆਇੰਟ ਲਿਆ ਮਹਾਰਾਜ ਨੇ, ਵੀ ਕਿਤੇ ਪਖੰਡੀ ਨਾ ਸ਼ੁਰੂ ਹੋ ਜਾਵੇ ਕੱਲਾ ਮੱਥਾ ਟੇਕਣੇ ਸਿੱਖੀ, ਪਰ ਇਹ ਨਾਮ ਮਾਤਰ ਲਿਆ ਏ, ਜ਼ਿਆਦਾ ਥਾਵਾਂ ਤੇ ਭਾਵਨਾ ਬਣਾਈਏ, ਇਹ ਥੋੜੇ ਪਰਸੈਂਟੇਜ ਵਿਚ ਸੀ, ਇਹ ਧਿਆਨ ਰੱਖਣਾ ਪੈਂਦਾ। ਸੀਸ ਨਿਵਾਈਆ ਕਿਆ ਥੀ ਹੈ ਜਾਂ ਹਿਰਦਾ ਕਸੁਦੇ ਜਾਏ, ਜਦੋਂ ਹਿਰਦਾ ਜਿਹੜਾ ਕਸੁਦੇ ਪੁੱਠੇ ਪਾਸੇ ਜਾਂਦਾ ਰਹਿੰਦਾ ਹੈ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਸਲੋਕ ਫਰਮਾਉਂਦੇ ਹਨ,
ਪੜ ਪੁਸਤਕ ਸੰਧਿਆ ਬਾਦਨ।
ਹੁਣ ਇਸ ਤਰ੍ਹਾਂ ਮਹਾਰਾਜ ਨੇ ਪਖੰਡ ਨੂੰ ਆਸਾ ਦੀ ਵਾਰ ਦੇ ਵਿਚ ਤੋੜਿਆ। ਕਹਿੰਦੇ ਨੇ ਇਕ ਵਿਦਵਾਨ ਜਿਹੜਾ ਪੰਡਿਤ ਹੈ ਉਹ ਪੁਸਤਕ ਪੜਦਾ ਹੈ, ਸੰਧਿਆ ਕਰਦਾ ਹੈ, ਸੰਧਿਆ ਕਰਦਾ ਹੈ, ਪਰ ਵਿਵਾਦ ਬੜਾ ਕਰਦਾ ਹੈ, ਬੜੀ ਬਹਿਸ਼ ਕਰਦਾ ਹੈ।
ਦਿਲ ਪੂਜਸ ਬਗਲ ਸਮਾਧਨ,
ਤੇ ਸਿਰ ਨੂੰ ਪੱਥਰ ਨੂੰ ਪੂਜਦਾ ਜਿਵੇਂ ਬਗਲ ਨੇ ਬਗਲੇ ਨੇ ਸਮਾਧੀ ਲਾਈ ਹੋਈ, ਅੱਖਾਂ ਮਿੱਟੀਆਂ ਨੇ ਧਿਆਨ ਡੱਡੀ ਦੇ ਉੱਤੇ, ਮੱਛੀ ਦੇ ਉੱਤੇ, ਮੂੰਹ ਬਣਾ ਕੇ ਵਿਖਾਉਂਦਾ ਉਸ ਤਰ੍ਹਾਂ ਦਾ। ਇਹਦਾ ਮਤਲਬ ਇਹ ਹੈ ਮੂੰਹ ਬਣਾ ਕੇ ਵਿਖਾਉਂਦਾ ਵੀ ਮੂੰਹ ਬੜਾ ਭੋਲਾ ਹੈ, ਬੜਾ ਭਲਾ ਮਨਸ ਹੈ, ਬਸ ਇਥੋਂ ਹੀ ਲੋਕ ਫਸ ਜਾਂਦੇ ਨੇ। ਉਹ ਮੱਛੀ ਸੋਚਦੀ ਏ ਵੀ ਇਹ ਤੇ ਵਿਚਾਰਾ ਬਗਲਾ ਭਗਤ ਹੈ, ਇਹ ਤੇ ਅੱਖਾਂ ਬੰਦ ਕਰਕੇ ਇਕ ਪੈਰ ਤੇ ਸਮਾਧੀ ਲਾ ਕੇ ਖੜਾ ਹੈ, ਤਾਂ ਉਹ ਬੇਪਰਵਾਹ ਹੋ ਜਾਂਦੀ ਏ। ਇਸ ਤਰ੍ਹਾਂ ਦੇ ਬਗਲੇ ਪਖੰਡੀ ਜਿਹੜੇ ਹਨ ਲੋਕ ਹਨ,
ਮੁੱਖ ਝੂਠ ਬੇਭੂਖਣ ਸਾਰੰਗ,
ਤੇ ਮੂੰਹ ਤੋਂ ਜਿਹੜੀਆਂ ਗੱਲਾਂ ਕਰਦਾ ਹੈ, ਮੁੱਖ ਝੂਠ ਝੂਠ ਬੋਲਦਾ ਹੈ, ਹੁੰਦਾ ਉਹ ਝੂਠ ਏ ਪਰ ਸੁਣਨ ਵਾਲਿਆਂ ਨੂੰ ਸੱਚ ਲੱਗਦਾ। ਕਿਉਂ? ਬੇਭੂਖਣ ਸਾਰੰਗ, ਵਿਭੂਖਣ ਮੈਨੇ ਗਹਿਣੇ, ਸਾਰੰਗ ਉਨ੍ਹਾਂ ਨੂੰ ਪਾਲਿਸ਼ ਕਰਕੇ ਅੱਗੇ ਦੇਣਾ, ਜੋ ਅਸਲੀ ਗਹਿਣੇ ਨਹੀਂ। ਝੂਠ ਨੂੰ ਸੱਚ ਦੀ ਪਾਲਿਸ਼ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ, ਆਹ ਬਹੁਤ ਵੱਡੀ ਕਲਾ ਹੁੰਦੀ, ਕਿਸੇ ਕਿਸੇ ਬੰਦੇ ਵਿਚ ਹੁੰਦੀ ਏ। ਬਈ ਉਹ ਝੂਠੀਆਂ ਗੱਲਾਂ ਨੂੰ ਇਸ ਤਰ੍ਹਾਂ ਹੇਰ ਫੇਰ ਦੇ ਵਿਚ ਕਦੀ ਵੇਖੋ ਵੀ ਇੰਨਾ ਪਾਉਂਦਾ ਨਾ, ਵੀ ਸੁਣਨ ਵਾਲਿਆਂ ਨੂੰ ਇੰਜ ਲੱਗਦਾ ਕਹਿੰਦੇ ਗਲਤ ਤੇ ਕੁਝ ਵੀ ਨੀ ਕਿਹਾ, ਤੁਸੀਂ ਐਵੇਂ ਨਿੰਦਿਆ ਕਰੀ ਜਾਂਦੇ ਹੋ ਇਨ੍ਹਾਂ ਦੀ, ਅਸੀਂ ਕਥਾ ਸੁਣੀ ਏ, ਕਿਹਾ ਤੇ ਕੁਝ ਵੀ ਨਹੀਂ। ਉਹਨੇ ਘੰਟੇ ਦੇ ਵਿਚੋਂ 50 ਮਿੰਟ ਕੁਝ ਨਹੀਂ ਕਹਿਣਾ, ਚੰਗੀਆਂ ਗੱਲਾਂ ਕਰਨੀਆਂ ਨੇ, ਸੋਹਣੀਆਂ ਗੱਲਾਂ ਕਰਨੀਆਂ ਨੇ, ਬਸ ਬਾਅਦ ਵਿਚ ਇਕ ਛੋਟਾ ਜਿਹਾ ਡੰਗ ਮਾਰ ਦੇਣਾ, ਐਸਾ ਬੁਲੇਟਾ ਪਾਉਣਾ ਵੀ ਸੁਣਨ ਵਾਲੇ ਨੇ ਉਹ ਅਗਲੀਆਂ 50 ਮਿੰਟ ਵਾਲੀਆਂ ਯਾਦ ਰੱਖ ਲੈਣੀਆਂ ਨੇ, ਤੇ ਜਿਹੜੀ ਇਕ ਉਹਨੂੰ ਗੁਰੂ ਤੋਂ ਤੋੜਨ ਵਾਲੀ, ਗੁਰੂ ਗ੍ਰੰਥ ਸਾਹਿਬ ਤੋਂ, ਗੁਰੂ ਪੰਥ ਤੋਂ, ਗੁਰੂ ਕੇ ਸਥਾਨਾਂ ਤੋਂ ਤੋੜਨ ਵਾਲੀ ਚੀਜ਼ ਹੈ, ਉਹ ਚੇਤੇ ਵਿਚੋਂ ਨਿਕਲ ਜਾਣੀ। ਫਿਰ ਉਹਨੇ ਕਹਿਣਾ ਵੀ ਇਹ ਤਾਂ ਠੀਕ ਕਹਿ ਰਹੇ ਨੇ, ਦੂਜੇ ਐਵੇਂ ਇਨ੍ਹਾਂ ਦੇ ਨਾਲ ਈਰਖਾ ਕਰਦੇ ਨੇ। ਇਸ ਤਰ੍ਹਾਂ ਝੂਠ ਨੂੰ ਸੱਚ ਦੀ ਪਾਲਿਸ਼ ਕਰਕੇ, ਪਖੰਡ ਕਰਕੇ, ਨਾਟਕ ਕਰਕੇ, ਇਸ ਤਰ੍ਹਾਂ ਵਿਖਾ ਕੇ ਲੋਕਾਂ ਨੂੰ ਲੁੱਟਦੇ ਨੇ ਲੋਕ ਜਿਹੜੇ ਨੇ, ਉਨ੍ਹਾਂ ਦਾ ਜ਼ਿਕਰ ਗਰੀਬ ਨਵਾਜ ਜੀ ਕਰਦੇ ਹਨ।
ਤ੍ਰੈ ਪਾਲ ਤਿਹਾਲ ਵਿਚਾਰੰ,
ਤਿੰਨ ਪਾਲਾਂ ਵਾਲੀ, ਤਿੰਨ ਪੰਕਤੀਆਂ ਵਾਲੀ ਤਿਹਾਲ ਵਿਚਾਰੰ, ਜਿਹੜੀ ਗਾਇਤਰੀ ਹੈ ਉਹਦੀ ਵਿਚਾਰ ਕਰਦੇ ਹਨ, ਉਨ੍ਹਾਂ ਨੂੰ ਪੜ ਪੜ ਕੇ ਅੱਖਰ ਕੱਢ ਕੱਢ ਕੇ ਲੋਕਾਂ ਨੂੰ ਸੁਣਾਉਂਦੇ ਹਨ ਕਿ ਇਹਦੇ ਵਿਚ ਇਹ ਲਿਖਿਆ ਹੋਇਆ ਹੈ।
ਗਲ ਮਾਲਾ ਤਿਲਕ ਲਿਲਾਟੰ,
ਗਲ ਦੇ ਵਿਚ ਮਾਲਾ ਪਾਈ ਹੋਈ ਏ, ਤੇ ਤਿਲਕ ਜਿਹੜਾ ਲਿਲਾਟੰ ਮੱਥੇ ਦੇ ਉੱਤੇ, ਲਿਲਾਟ ਮੈਨੇ ਮੱਥਾ, ਉਥੇ ਤਿਲਕ ਲਾਇਆ ਹੋਇਆ। ਇਥੋਂ ਆਪਾਂ ਅਗਲਾ ਪ੍ਰਸੰਗ ਆਰੰਭ ਕਰਾਂਗੇ। ਗਰੀਬ ਨਵਾਜ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨ, ਆਓ ਸ਼ਬਦ ਪੜ ਕੇ ਸਮਾਪਤੀ ਕਰੀਏ। ਤੇਰਾ ਕੀਤਾ ਜਾ ਤੋ ਨਾਹੀ, ਮੈਨੂੰ ਜੋਗ ਕੀਤੋ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਈ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ
ਹਰਿਆ,
ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।